ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਹਉਮੈ ਵਿੱਚ ਜਗਤ ਮੁਆ, ਮਰਦੋ ਮਰਦਾ ਜਾਏ। ਜਿਚਰ ਵਿੱਚ ਦਮ ਹੈ, ਤਿਚਰ ਨਾ ਚੇਤੈ। ਕੇ ਕਰੇਗ ਅੱਗੇ ਜਾਏ। ਹਉਮੈ ਵਿੱਚ ਜਗਤ ਮੁਆ, ਮਰਦੋ ਮਰਦਾ ਜਾਏ। ਜਿਚਰ ਵਿੱਚ ਦਮ ਹੈ, ਤਿਚਰ ਨਾ ਚੇਤੈ। ਕੇ ਕਰੇਗ ਅੱਗੇ ਜਾਏ। ਗਿਆਨੀ ਹੋਏ ਸੋ ਚੇਤਨ ਹੋਏ, ਅਗਿਆਨੀ ਅੰਧ ਕਮਾਏ। ਨਾਨਕ ਇੱਥੇ ਕਮਾਵੇ ਸੋ ਮਿਲੈ, ਅੱਗੇ ਪਾਏ ਜਾਏ। ਮਹੱਲਾ ਤੀਜਾ। ਤੁਰ ਖਸਮੈ ਕਾ ਹੁਕਮ ਪਿਆ, ਵਿਣ ਸਤਿਗੁਰ ਚੇਤਿਆ ਨਾ ਜਾਏ। ਸਤਿਗੁਰ ਮਿਲਿਆ ਅੰਤਰ ਰਵ ਰਹਿਆ, ਸਦਾ ਰਹਿਆ ਲਿਵ ਲਾਏ। ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਜਨਮ ਮਰਨ ਕਾ ਭਉ ਗਿਆ, ਜੀਵਨ ਪਦਵੀ ਪਾਏ। ਨਾਨਕ ਇਹ ਮਰਤਬਾ ਤਿਸਨੋ ਦੇ, ਜਿਸਨੋ ਕਿਰਪਾ ਕਰੇ ਰਜਾਏ। ਪੌੜੇ ਆਪੇ ਦਾਨਾ ਬੀਨਿਆ, ਆਪੇ ਪ੍ਰਧਾਨਾ, ਆਪੇ ਰੂਪ ਦਿਖਾਲਦਾ, ਆਪੇ ਲਾਏ ਧਿਆਨਾ, ਆਪੇ ਮੋਨੀ ਵਰਤਦਾ, ਆਪੇ ਕਥੈ ਗਿਆਨਾ। ਕੌੜਾ ਕਿਸੇ ਨਾ ਲੱਗੇ, ਸਭਨਾ ਹੀ ਭਾਨਾ। ਉਸਤਤ ਬਰਨ ਨਾ ਸਕੀਐ, ਸਦ ਸਦ ਕੁਰਬਾਨਾ। कौड़ा किसे ना लगाए, सब ना ही पाना। उस्तत बरन ना सकिए, साध साध कुर्बाना। वाहे गुरु जी का खालसा, वाहे गुरु जी की फतेह।
परम सन्मान ते सत्कार योग सतगुरु गरीब निवाज अंतरजामी सच्चे पातशाह जी दी साजी नवाजी गुरु स्वरूप गुरु खालसा साध संगत जीओ, आप जी समूह गुरमुख माई भाई सत संगी नेमी प्रेमी सज्जन दूरों नेड़ियों चल करके सोडी सुल्तान पिता श्री गुरु रामदास साहेब महाराज जिया दे महान पावन पवित्र अस्थान सचखंड श्री हरिमंदर साहिब जी विखे नतमस्तक होने वास्ते बड़ी श्रद्धा भावना दे संयोगत बड़े ही प्यार दे सदका एकत्र हो बैठे हो, जो सतगुरु अंतरजामी गरीब निवाज महाराज जिया ने अमृत वेले पावन श्री मुख वाक साहिब दी सानू सचखंड श्री हरिमंदर साहिब जिया तो बख्शिश कीती है, उस दी विचार नू श्रवण करन दे लई आप गुरमुख रोजाना दी तरह गुरद्वारा मंजी साहिब दीवान हाल विखे जुगो जुग अटल चवर शतर तखत दे मालक श्री गुरु ग्रंथ साहिब जिया दी पावन हजूरी अंदर काफ़ी लंबे समय तो लै करके एकत्र हो बैठे हो। अज दा पावन श्री मुख वाक मेरे तीसरे पातशाह धन श्री गुरु अमरदास महाराज जी अते चौथे पातशाह सोडी सुल्तान पिता श्री गुरु रामदास महाराज जिया दा उचारण किया होया बिहागड़े राग दी वार दे विचों सानू प्राप्त होया है, जो सुंदर उपदेश ज्ञान स्निग्ध विचारां इस पावन शब्द दे द्वारा सानू सतगुरु पातशाह जी बख्शिश कर रहे हन, आओ आपां कुछ को समय वास्ते अपनियां मन विरतियां नू एकागर करदे होए गुरु चरणां दे नाल जोड़ करके प्यार सत्कार दे द्वारा श्रवण करना करिए। रसना नू करो पवित्र, धन श्री गुरु ग्रंथ साहिब महाराज जिया दे नाम बाणी रूप चरणा दा ध्यान रख करके प्यार सत्कार दे नाल उचारण करो। सतनाम श्री वाहे गुरु साहिब जी।
सतनाम श्री वाहे गुरु साहिब जी। ਸਲੋਕ ਮਹਲਾ ਤੀਜਾ।
ਪਾਵਨ ਇਹ ਸ਼ਬਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ 555 ਅਤੇ 56 ਅੰਗ ਦੇ ਉੱਪਰ ਸੁਭਾਏਮਾਨ ਹੈ। ਤੀਸਰੇ ਪਾਤਸ਼ਾਹ ਗੁਰਦੇਵ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਇਸ ਸਲੋਕ ਦੇ ਦੁਆਰਾ ਸਾਨੂੰ ਬਖਸ਼ਿਸ਼ ਕਰਦੇ ਹਨ। ਰੂਪ ਦੀਪ ਪਿੰਗਲ ਦੇ ਅਨੁਸਾਰ ਸਲੋਕ ਇੱਕ ਛੰਦ ਦੀ ਚਾਲ ਦਾ ਨਾਮ ਹੈ ਅਤੇ ਇਸ ਸਲੋਕ ਅੰਦਰ ਸਤਿਗੁਰੂ ਪਾਤਸ਼ਾਹ ਜੀ ਨੇ ਸੰਸਾਰ ਦੀ ਦਸ਼ਾ ਨੂੰ ਬਿਆਨ ਕੀਤਾ ਹੈ। ਗੁਰਸਿੱਖਾਂ ਨੇ ਬੇਨਤੀ ਕੀਤੀ, ਸਤਿਗੁਰੂ ਪਾਤਸ਼ਾਹ ਇਹ ਸੰਸਾਰ ਜੋ ਜਾਗਤ ਹੈ, ਜੀਵਾਂ ਦੀ ਕੈਸੀ ਹਾਲਤ ਹੈ ਸੰਸਾਰ ਵਿੱਚ, ਤਾਂ ਗੁਰਦੇਵ ਸਤਿਗੁਰੂ ਪਾਤਸ਼ਾਹ ਦੇ ਪਾਵਨ ਬਚਨ ਹਨ, ਹਉਮੈ ਵਿੱਚ ਜਾਗਤ ਮੋਆ। ਕਰਤੇ ਪੁਰਖ ਪਰਮਾਤਮਾ ਵਾਹਿਗੁਰੂ ਜੀ ਨੇ ਇਹ ਜੋ ਸੰਸਾਰ ਬਣਾਇਆ, ਜਿਸ ਨੂੰ ਜਾਗਤ ਵੀ ਕਿਹਾ ਜਾਂਦਾ, ਜਾ ਨਾਮ ਹੈ ਪੈਦਾ ਹੋਣ ਦਾ ਅਤੇ ਗਤ ਨਾਮ ਹੈ ਨਾਸ ਹੋਣ ਦਾ, ਜਿਸ ਵਿੱਚ ਜੀਵ ਪੈਦਾ ਹੋ ਕਰਕੇ ਸਮਾਪਤ ਹੋਈ ਜਾਂਦੇ ਨੇ, ਜਨਮ ਜਨਮ ਕੇ ਜੀਵ ਫਿਰ ਮੌਤ ਨੂੰ ਪ੍ਰਾਪਤ ਹੋ ਜਾਂਦੇ। ਐਸਾ ਜਿਹੜਾ ਜਾਗਤ ਹੈ, ਇਹ ਸਾਰੇ ਜੀਵ ਹਉਮੈ ਦੇ ਵਿੱਚ ਹੀ ਮੋਆ ਮਰਦੇ ਜਾ ਰਹੇ ਨੇ। ਹਉਮੈ ਦੇ ਦੋ ਰੂਪ ਵਿਦਵਾਨਾਂ ਨੇ ਮੰਨੇ ਨੇ। ਇੱਕ ਹਉਮੈ ਦਾ ਰੂਪ ਹੈ ਮੈਂ ਅਤੇ ਦੂਸਰਾ ਹਉਮੈ ਦਾ ਰੂਪ ਹੈ ਮੇਰੀ। ਜਦੋਂ ਕੋਈ ਮਨੁੱਖ ਕਾਰਜ ਕਰਦਾ ਤਾਂ ਇਹੀ ਸ਼ਬਦ ਵਰਤਦਾ ਕਿ ਇਹ ਕਾਰਜ ਮੈਂ ਕੀਤਾ ਹੈ। ਜੇ ਮੈਂ ਇਹ ਕਾਰਜ ਨਾ ਕਰਦਾ ਤਾਂ ਕਾਰਜ ਨੇਪਰੇ ਨਾ ਚੜ੍ਹਦਾ, ਇਹ ਕਾਰਜ ਦੀ ਸਿੱਧੀ ਨਹੀਂ ਹੋਣੀ ਸੀ। ਦੂਸਰਾ ਸ਼ਬਦ ਹੁੰਦਾ ਮਨੁੱਖ ਦੀ ਜਵਾਨ 'ਤੇ, ਇਹ ਵਸਤੂ ਮੇਰੀ ਹੈ। ਪਰੰਤੂ ਜਦੋਂ ਮੈਂ ਅਤੇ ਮੇਰੀ ਨੂੰ ਮੇਟਣਾ ਹੈ, ਉੱਥੇ ਹਉਮੈ ਦਾ ਅਭਾਵ ਹੈ, ਉੱਥੇ ਫਿਰ ਕੀ ਸ਼ਬਦ ਹੁੰਦੇ ਨੇ? ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ। ਤੂੰ ਅਤੇ ਤੇਰੀ, ਜਿੱਥੇ ਇਹ ਦੋ ਚੀਜ਼ਾਂ ਆ ਜਾਂਦੀਆਂ, ਉੱਥੇ ਹਉਮੈ ਦਾ ਅਭਾਵ ਹੈ, ਹਉਮੈ ਦਾ ਖਾਤਮਾ ਹੈ। ਸੰਸਾਰ ਵਿੱਚ ਜਿਹੜੀ ਇਹ ਹਉਮੈ ਹੈ, ਸਤਿਗੁਰੂ ਪਾਤਸ਼ਾਹ ਦੇ ਪਾਵਨ ਬਚਨ ਨੇ ਹਉਮੈ ਦੀਰਘ ਰੋਗ ਹੈ, ਦਾਰੂ ਪੀ ਇਸ ਮਾਹੇ। ਜਿਹੜਾ ਹਉਮੈ ਦਾ ਇਹ ਦੀਰਘ ਬਹੁਤ ਵੱਡਾ ਭਾਰੀ ਜੀਵ ਨੂੰ ਰੋਗ ਲੱਗਿਆ ਹੋਇਆ, ਸੰਸਾਰ ਵਿੱਚ ਬੇਅੰਤ ਪ੍ਰਕਾਰ ਦੇ ਰੋਗ ਨੇ, ਇਹਨਾਂ ਰੋਗਾਂ ਦਾ ਇਲਾਜ ਸੰਸਾਰੀ ਵੈਦ ਹਕੀਮ ਡਾਕਟਰਾਂ ਦੇ ਪਾਸੋਂ ਹੋ ਜਾਂਦਾ, ਸਰੀਰ ਤੰਦਰੁਸਤ ਨਿਰੋਗ ਬਣ ਜਾਂਦਾ। ਪਰੰਤੂ ਜਿਹੜਾ ਹਉਮੈ ਦਾ ਰੋਗ ਸਭ ਤੋਂ ਦੀਰਘ ਵੱਡਾ ਹੈ, ਇਹ ਤਾਂ ਗੁਰੂ ਦੀ ਕਿਰਪਾ ਤੋਂ ਬਿਨਾਂ ਨਿਵਿਰਤ ਨਹੀਂ ਹੁੰਦਾ। ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮ ਕੀ ਫੰਦਾ। ਫਿਰ ਇਹ ਹਉਮੈ ਜਿਹੜੀ ਹੈ, ਇਹਦਾ ਨਿਵਾਸ ਕਿੱਥੇ ਹੈ? ਸਤਿਗੁਰੂ ਪਾਤਸ਼ਾਹ ਕਹਿੰਦੇ ਹਉਮੈ ਦੀਰਘ ਰੋਗ ਹੈ, ਦਾਰੂ ਪੀ ਇਸ ਮਾਹੇ। ਇਹ ਸਾਡੇ ਹਿਰਦੇ ਦੇ ਅੰਦਰ ਵੱਸਦੀ ਹੈ ਅਤੇ ਇਸ ਦੀ ਜਿਹੜੀ ਦਾਰੂ ਹੈ, ਪਰਮਾਤਮਾ ਦਾ ਨਾਮ, ਉਹ ਵੀ ਹਿਰਦੇ ਵਿੱਚ ਹੈ। ਪਰੰਤੂ ਦੋਨਾਂ ਦਾ ਮਿਲਾਪ ਨਹੀਂ ਹੈ, ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਬਸੈ ਇਕਠਾਏ, ਹਉਮੈ ਵਿੱਚ ਸੇਵਾ ਨਾ ਹੋਵੇ ਤਾਂ ਮਨ ਬਿਰਥਾ ਜਾਏ। ਇਹ ਜਿਹੜੀ ਹਉਮੈ ਹੈ, ਇਸ ਦੀ ਦਾਰੂ ਹੈ ਪਰਮਾਤਮਾ ਦਾ ਨਾਮ। ਜਿੱਥੇ ਸਿਮਰਨ ਕਰਦਿਆਂ, ਅਭਿਆਸ ਕਰਦਿਆਂ ਕਰਦਿਆਂ ਪਰਮਾਤਮਾ ਦੇ ਨਾਮ ਦੀ ਬਹੁਲਤਾ ਹੋ ਜਾਂਦੀ, ਜਿਸ ਹਿਰਦੇ ਅੰਦਰ ਉੱਥੋਂ ਹਉਮੈ ਦਾ ਅਭਾਵ ਹੈ। ਜਿੱਥੇ ਸਿਮਰਨ ਵਿੱਚ ਘਾਟ ਆ ਜਾਵੇ, ਨਿਊਨਤਾ ਦਿਸੇ, ਉੱਥੇ ਹਉਮੈ ਦਾ ਪ੍ਰਭਾਵ ਪੈ ਜਾਂਦਾ। ਪਰੰਤੂ ਇਹ ਜਿਹੜੀ ਹਉਮੈ ਹੈ, ਇਹ ਇੱਕ ਕਿਸੇ ਮਨੁੱਖ ਦੇ ਅੰਦਰ ਨਹੀਂ, ਦੋ ਮਨੁੱਖਾਂ ਦਾ ਜ਼ਿਕਰ ਨਹੀਂ ਕੀਤਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਹਉਮੈ ਵਿੱਚ ਜਗਤ ਮੋਆ। ਇਹ ਜਿਹੜਾ ਭਾਈ ਸੰਸਾਰ ਹੈ, ਇਹ ਸਾਰਾ ਹੀ ਹਉਮੈ ਦੇ ਵਿੱਚ ਮੋਆ ਮਰਦਾ ਜਾ ਰਿਹਾ। ਚਾਹੇ ਬਾਲਕ ਦੇਖ ਲਵੋ, ਬਾਲਕ ਦੇ ਅੰਦਰ ਵੀ ਹਉਮੈ ਹੈ। ਕੋਈ ਖੇਡ ਬਾਲਕ ਨੂੰ, ਬੱਚੇ ਨੂੰ ਪਕੜਾ ਦਿਓ, ਜਦੋਂ ਉਹਦੇ ਕੋਲੋਂ ਪੁੱਛੋ ਇਹ ਵਸਤੂ, ਇਹ ਪਦਾਰਥ ਕਿਸ ਦਾ, ਕਹਿੰਦਾ ਮੇਰਾ ਹੈ। ਬੱਚੇ ਵਿੱਚੋਂ ਵੀ ਹਉਮੈ ਝਲਕਦੀ ਹੈ। ਨੌਜਵਾਨ ਕਿਸੇ ਵਸਤੂ ਨੂੰ ਕਾਬਜ਼ ਕਰਕੇ ਕਹਿੰਦਾ ਇਹ ਮੇਰੀ ਹੈ। ਬੁਢੇਪੇ ਵਿੱਚ ਵੀ ਸਰੀਰ ਤਿਆਗਣ ਦੇ ਯੋਗ ਜਦੋਂ ਉਹ ਅਵਸਥਾ ਆ ਜਾਂਦੀ, ਉੱਥੇ ਵੀ ਮਨੁੱਖ ਕਹਿੰਦਾ ਮੇਰਾ ਹੈ, ਮੇਰਾ ਧਨ ਹੈ, ਮੇਰੀ ਦੌਲਤ ਹੈ, ਮੇਰੀਆਂ ਜ਼ਮੀਨਾਂ ਜਾਇਦਾਦਾਂ, ਮੇਰਾ ਮਕਾਨ ਹੈ। ਨਾ ਇਹ ਬਾਲਕ ਪੁਣੇ ਵਿੱਚ ਹਉਮੈ ਛੁੱਟੀ, ਨਾ ਯੌਵਨ ਅਵਸਥਾ ਵਿੱਚ ਇਹਦਾ ਤਿਆਗ ਹੋਇਆ, ਨਾ ਜਿਹੜੀ ਬਜ਼ੁਰਗ ਤਾਈ ਦੀ ਅਵਸਥਾ ਵਿੱਚ ਜਾ ਕੇ ਇਸ ਨੂੰ ਜੀਵ ਨੇ ਤਿਆਗਿਆ। ਇੱਕ ਮਨੁੱਖ ਦੀ ਗੱਲ ਛੱਡੋ, ਸਾਰਾ ਜਿਹੜਾ ਸੰਸਾਰ, ਇਹਦੇ ਵਿੱਚ ਦੇਵਤੇ ਵੀ ਆ ਜਾਂਦੇ ਨੇ। ਸੰਸਾਰ ਦੇ ਅੰਦਰ ਸਿੱਧ ਲੋਕ, ਸ਼ਕਤੀਆਂ ਵਾਲੇ ਨਾਥ, ਜਿਨ੍ਹਾਂ ਨੂੰ ਕਿਹਾ ਸਿੱਧ ਨਾਥ ਵੀ ਆ ਗਏ, ਮਨੁੱਖ ਵੀ ਆ ਗਏ। ਹੁਣ ਜਿਹੜਾ ਮਨੁੱਖ ਹੈ, ਇਸ ਮਨੁੱਖ ਦੇ ਕੋਲ ਤਾਂ ਸਥੂਲ ਦੇਹੀ ਦੀ ਹੰਗਤਾ ਹੈ। ਇਹ ਆਪਣੇ ਹੱਡ ਚੰਮ ਦੀ ਦੇਹੁਰੀ ਜਿਹੜੀ, ਜਿਸ ਨੂੰ ਸਤਿਗੁਰੂ ਪਾਤਸ਼ਾਹ ਕਹਿੰਦੇ ਸਾਢੇ ਤ੍ਰੈ ਮਨ ਦੇਹੁਰੀ ਚੱਲੇ ਪਾਣੀ ਅੰਨ, ਇਹ ਦੇਹ ਦੀ ਹੰਗਤਾ ਮਨੁੱਖ ਦੀ ਕਦੇ ਨਹੀਂ ਛੁੱਟਦੀ ਹੈ। ਇਸ ਦੇਹੀ ਤੋਂ ਉੱਪਰ ਦੋ ਦੇਹਾਂ ਹੋਰ ਪਈਆਂ ਨੇ। ਅਗਲੀ ਜਿਹੜੀ ਦੇਹੀ ਹੈ, ਇਹ ਕਾਰਨ ਸਰੀਰ ਹੈ ਸਾਡੇ ਕੋਲ। ਕਾਰਨ ਸਰੀਰ ਦੇ ਵਿੱਚ ਵੀ ਜਾ ਕਰਕੇ ਜਿਹੜੇ ਦੇਵਤੇ ਨੇ, ਇਹ ਕਾਰਨ ਸਰੀਰਾਂ ਵਿੱਚ ਵਰਤਦੇ ਨੇ। ਜੇ ਦੇਖਿਆ ਜਾਵੇ, ਹੁਣ ਦੇਵਤਿਆਂ ਦੀ ਹੰਗਤਾ ਮਿਟ ਗਈ, ਨਾ ਭਾਈ ਉਹਨਾਂ ਦੀ ਹੰਗਤਾ ਵੀ ਨਹੀਂ ਮਿਟੀ। ਆਪੋ ਆਪਣੀ ਉਪਾਸ਼ਨਾ ਕਰਵਾਉਣ ਵਿੱਚ, ਆਪਣੀ ਪੂਜਾ ਪ੍ਰਤਿਸ਼ਠਾ ਕਰਵਾਉਣ ਦੇ ਵਿੱਚ ਦੇਵਤੇ ਵੀ ਹੰਗਤਾ ਦੇ ਵਸ ਨੇ। ਇੱਕ ਕਹਿੰਦਾ ਮੇਰੀ ਆਰਾਧਨਾ ਕਰੋ, ਦੂਸਰਾ ਕਹਿੰਦਾ ਮੇਰੀ ਉਪਾਸ਼ਨਾ ਕਰੋ, ਮੈਂ ਤੈਨੂੰ ਆਹ ਦੇ ਦੇਵਾਂਗਾ, ਤੀਸਰਾ ਦੇਵਤਾ ਕਹਿੰਦਾ ਦੂਜਿਆਂ ਨੂੰ ਛੱਡ ਕੇ ਮੇਰੀ ਆਰਾਧਨਾ ਕਰੋ। ਇਹ ਕਾਰਨ ਦੇਹਾਂ ਵਿੱਚ ਵਸਣ ਵਾਲੇ ਦੇਵਤੇ ਵੀ ਹਉਮੈ ਦੇ ਸ਼ਿਕਾਰੀ ਹਨ। ਤੀਸਰੇ ਨੰਬਰ 'ਤੇ ਜਿਹੜੀ ਸਾਡੀ ਸੂਖਮ ਦੇਹੀ ਹੈ, ਇਹ ਸੂਖਮ ਦੇਹੀ ਦੇ ਅੰਦਰ ਸਿੱਧ ਲੋਕ ਵਰਤਦੇ ਨੇ। ਸਿੱਧ ਲੋਕ, ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਨਾਲ ਇਹਨਾਂ ਦਾ ਭੇਟਣਾ ਹੋਇਆ, ਕਦੇ ਇਸ ਪ੍ਰਕਾਰ ਇਹ ਉੱਡ ਕਰਕੇ ਅਸਮਾਨ ਵਿੱਚ ਚਲੇ ਜਾਂਦੇ, ਕਦੇ ਪਤਾਲ ਵਿੱਚ ਚਲੇ ਜਾਂਦੇ ਸੂਖਮ ਸਰੀਰਾਂ ਨਾਲ, ਕਦੇ ਪਹਾੜਾਂ ਦੀਆਂ ਕੰਦਰਾਂ ਗੁਫਾਵਾਂ ਦੇ ਵਿੱਚ ਚਲੇ ਜਾਂਦੇ, ਪਰੰਤੂ ਗੁਰੂ ਨਾਨਕ ਸਾਹਿਬ ਮਹਾਰਾਜ ਪਰਮੇਸ਼ਰ ਸਰੂਪ ਦੇ ਅਡੋਲ ਹਿਰਦੇ ਨੂੰ ਡੁਲਾ ਨਹੀਂ ਸਕੇ। ਬੜੇ ਇਹਨਾਂ ਨੇ ਯਤਨ ਕੀਤੇ ਕਿ ਆਪਣਾ ਬਲ ਸਤਿਗੁਰੂ ਪਾਤਸ਼ਾਹ ਦੇ ਉੱਪਰ ਪਾ ਕੇ ਇਹਨਾਂ ਨੂੰ ਝੁਕਾ ਲੈਣਾ ਕਰੀਏ। ਇਹਨਾਂ ਦੀ ਜਿਹੜੀ ਹੰਗਤਾ ਸੀ ਅੰਦਰ ਸੂਖਮ ਸਰੀਰਾਂ ਦੀ, ਉਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਦੂਰ ਕੀਤੀ। ਇਸ ਲਈ ਜਿਹੜੇ ਮਨੁੱਖ ਨੇ, ਇਹ ਸਥੂਲ ਦੇਹੀ ਦੀ ਹੰਗਤਾ ਚੁੱਕੀ ਫਿਰਦੇ ਨੇ। ਜਿਹੜੇ ਦੇਵਤੇ ਨੇ ਕਾਰਨ ਦੇਹੀ ਦੀ ਹੰਗਤਾ ਦੇ ਵਿੱਚ ਹਨ, ਜਿਹੜੇ ਸਿੱਧ ਲੋਕ ਨੇ ਇਹ ਸੂਖਮ ਦੇਹ ਦੀ ਹੰਗਤਾ ਵਿੱਚ ਨੇ। ਜਗਤ ਦਾ ਜ਼ਿਕਰ ਕੀਤਾ ਕਿ ਹਉਮੈ ਵਿੱਚ ਜਗਤ ਮੋਆ। ਇਹ ਜਿੰਨਾ ਵੀ ਭਾਈ ਜਗਤ ਸੰਸਾਰ ਹੈ, ਜਿਤਨੀ ਇਹ ਖਲਕਤ ਪਰਜਾ ਨਜ਼ਰ ਆਉਂਦੀ ਹੈ, ਇਹ ਸਾਰੇ ਹੀ ਭਾਈ ਹਉਮੈ ਦੇ ਵਿੱਚ ਮੋਆ ਮਰਦੇ ਨੇ। ਜਿਸ ਵੇਲੇ ਬਾਲਕ ਪੁਣੇ ਵਿੱਚ ਹੰਗਤਾ ਨਾ ਤਿਆਗੀ, ਉਹੀ ਦ੍ਰਿੜ ਜਿਹੜਾ ਸੁਭਾਅ ਹੈ, ਫਿਰ ਜਾ ਕੇ ਨੌਜਵਾਨ ਅਵਸਥਾ ਵਿੱਚ ਬਣ ਜਾਂਦਾ। ਉਸ ਅਵਸਥਾ ਵਿੱਚ ਹੋਰ ਹਉਮੈ ਪ੍ਰਬਲ ਹੋ ਜਾਂਦੀ, ਉਹੀ ਸੰਸਕਾਰ ਬੁਢੇਪੇ ਵਿੱਚ ਚਲੇ ਗਏ। ਜਦੋਂ ਮੌਤ ਦਾ ਸਮਾਂ ਆਇਆ ਫਿਰ ਅੰਤਲੇ ਸਮੇਂ ਜਿਹੜੇ ਸੰਸਕਾਰਾਂ ਨੂੰ ਲੈ ਕੇ ਜੀਵ ਚੜ੍ਹਾਈ ਕਰਦਾ ਸਰੀਰ ਤਿਆਗਦਾ ਉਹੀ ਸੰਸਕਾਰਾਂ ਦੇ ਅਨੁਸਾਰ ਅਗਲੇ ਜਨਮ ਦੇ ਵਿੱਚ ਜਾ ਕੇ ਉਹ ਜੀਵਨ ਸ਼ੁਰੂ ਹੋ ਜਾਂਦਾ। ਹੋਮ ਵਿੱਚ ਆਇਆ, ਹੋਮ ਵਿੱਚ ਗਿਆ, ਹੋਮ ਵਿੱਚ ਜੰਮਿਆ, ਹੋਮ ਵਿੱਚ ਮੋਆ। ਜਦੋਂ ਸਾਰਾ ਜੀਵਨ ਹੋਮੇ ਦੇ ਵਿੱਚ ਹੀ ਬਤੀਤ ਕਰ ਦਿੱਤਾ ਤਾਂ ਕਿੱਥੇ ਫਿਰ ਅੰਤਲੇ ਸਮੇਂ ਪਰਮਾਤਮਾ ਵਿੱਚ ਅਭੇਦਤਾ ਨੂੰ ਚਾਹੁੰਦਾ ਹੈ। ਭਾਈ ਜਿਸ ਸਮੇਂ ਅੰਤਲੇ ਸਮੇਂ ਜਾ ਕੇ ਜਿੱਤ ਲਾਗੋ ਮਨ ਵਾਸ਼ਨਾ ਅੰਤ ਸਾਈ ਪ੍ਰਗਟਾਨੀ, ਉਹ ਅਗਲੇ ਜਨਮ ਵਿੱਚ ਜਾ ਕੇ ਪ੍ਰਗਟ ਹੋ ਜਾਣੀ ਹੈ। ਇਸ ਲਈ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਬਖਸ਼ਿਸ਼ ਕਰਦੇ ਨੇ, ਭਾਈ ਹੋਮੇ ਵਿੱਚ ਜਗਤ ਮੋਆ, ਇਹ ਜਿਤਨਾ ਵੀ ਸੰਸਾਰ ਹੈ ਹੋਮੇ ਦੇ ਵਿੱਚ ਹੀ ਮੋਆ ਮਰਦਾ ਜਾ ਰਿਹਾ। ਮਰਦੋ ਮਰਦਾ ਜਾਏ, ਮਰਦੋ ਦਾ ਅਰਥ ਹੈ ਮੌਤ ਦਾ ਮਾਰਿਆ ਹੋਇਆ, ਇਹ ਜੀਵ ਮਰਦਾ ਜਾਂਦਾ। ਕਈ ਬਾਲਕ ਅਵਸਥਾ ਵਿੱਚ ਆ ਕੇ ਮੌਤ ਪੈ ਜਾਂਦੀ, ਉੱਥੇ ਹੋਮੇ ਦੇ ਸਮੇਤ ਬਾਲਕ ਦਾ ਸਰੀਰ ਤਿਆਗਣਾ ਹੋ ਜਾਂਦਾ। ਨੌਜਵਾਨ ਅਵਸਥਾ ਵਿੱਚ ਆ ਕਰਕੇ ਹੰਗਤਾ ਦੇ ਸੰਯੋਗਤ ਇਸ ਜੀਵ ਉੱਪਰ ਮੌਤ ਪੈ ਜਾਂਦੀ, ਉਹ ਤਰਨ ਅਵਸਥਾ ਵਿੱਚ ਚਲਿਆ ਜਾਂਦਾ, ਬੁਢੇਪੇ ਵਿੱਚ ਮੌਤ ਆ ਕਰਕੇ ਪੈ ਜਾਂਦੀ ਹੈ। ਇਸ ਲਈ ਇਹ ਮੌਤ ਦਾ ਮਾਰਿਆ ਹੋਇਆ ਜੀਵ ਬਾਲਕ, ਜਵਾਨੀ ਅਤੇ ਐਸੇ ਬੁਢੇਪੇ ਅਵਸਥਾ ਦੇ ਅੰਦਰ ਮਰਦਾ ਹੀ ਜਾ ਰਿਹਾ ਹੈ।
ਜਿਚਰ ਵਿੱਚ ਦਮ ਹੈ ਤਿਚਰ ਨਾ ਚੇਤਈ, ਕੇ ਕਰੇਗ ਅੱਗੇ ਜਾਈ।
ਧੰਨ ਗੁਰੂ ਅਮਰਦਾਸ ਮਹਾਰਾਜ ਬਖਸ਼ਿਸ਼ ਕਰ ਰਹੇ ਹਨ, ਭਾਈ ਜਿਚਰ ਵਿੱਚ ਦਮ ਹੈ। ਜਿੰਨੀ ਦੇਰ ਇਸ ਦੇਹੀ ਦੇ ਅੰਦਰ ਦਮ ਕਹੀਏ ਸਵਾਸ ਚੱਲਦੇ ਨੇ, ਸਾਹ ਵਗਦੇ ਨੇ, ਇਸ ਮਨੁੱਖ ਦੇ ਪ੍ਰਾਣ ਚੱਲਦੇ ਨੇ, ਤਿਚਰ ਨਾ ਚੇਤੇ, ਓਨਾ ਚਿਰ ਤਾਂ ਇਹ ਚੇਤੇ ਨਹੀਂ ਕਰਦਾ। ਕਿਸੇ ਬਾਲਕ ਨੂੰ ਕਹੋ ਇਹ ਤੇਰੀ ਜਿਹੜੀ ਅਵਸਥਾ ਵਿਕਾਰਾਂ ਤੋਂ ਰਹਿਤ ਬੜੀ ਸੋਹਣੀ ਅਵਸਥਾ ਹੈ, ਇਹਦੇ ਵਿੱਚ ਤੂੰ ਪਰਮਾਤਮਾ ਦਾ ਭਜਨ ਕਰ ਲੈ, ਤਾਂ ਬਾਲਕ ਦੇ ਕੀ ਬਚਨ ਹੁੰਦੇ ਕਿ ਇਹ ਬਾਪ ਇਹ ਪਿਤਾ ਇਹ ਖੇਡਣ ਦਾ ਸਮਾਂ ਹੈ, ਵੱਡੇ ਹੋ ਕਰਕੇ ਨੌਜਵਾਨ ਅਵਸਥਾ ਵਿੱਚ ਪਰਮਾਤਮਾ ਦਾ ਸਿਮਰਨ ਕਰਾਂਗੇ। ਜਦੋਂ ਕੋਈ ਨੌਜਵਾਨ ਤਰਨ ਅਵਸਥਾ ਵਾਲੇ ਨੂੰ ਕਹੇ ਕਿ ਪਰਮਾਤਮਾ ਦਾ ਸਿਮਰਨ ਕਰ ਲੈ, ਤੈਨੂੰ ਵਾਹਿਗੁਰੂ ਨੇ ਸਵਾਸ ਦਿੱਤੇ ਨੇ, ਉਹ ਕਹਿੰਦਾ ਇਹ ਖਾਣ ਪੀਣ ਦਾ ਸਮਾਂ ਹੈ, ਬੁਢੇਪੇ ਵਿੱਚ ਜਾ ਕਰਕੇ ਮਾਲਾ ਫੇਰਾਂਗੇ, ਪਰਮਾਤਮਾ ਦਾ ਉਲਾਂਭਾ ਲਾ ਦਿਆਂਗੇ। ਬੁਢੇਪਾ ਵੀ ਆ ਗਿਆ, ਜ਼ਿੰਦਗੀ ਗੁਜ਼ਰ ਗਈ। ਜਦੋਂ ਕਿਸੇ ਸਿਆਣੇ ਬਜ਼ੁਰਗ ਨੂੰ ਕੋਈ ਗੁਰਮੁਖ ਪਿਆਰਾ ਕਹੇ ਕਿ ਇਹ ਬਜ਼ੁਰਗ ਤੂੰ ਸਾਰੀ ਉਮਰਾਂ ਜਿਹੜੀ ਲੰਘਾ ਦਿੱਤੀ, ਹੁਣ ਚਾਰ ਤੇਰੇ ਕੋਲ ਸਵਾਸ ਬਾਕੀ ਬਚਦੇ ਨੇ, ਇਹਨਾਂ ਨੂੰ ਸਫਲਿਆਂ ਕਰ ਲੈ, ਭਜਨ ਸਿਮਰਨ ਬੰਦਗੀ ਕਰਿਆ ਕਰ। ਤਾਂ ਉਹ ਬਜ਼ੁਰਗ ਕੀ ਕਹਿੰਦਾ, ਅੱਗੇ ਜਾ ਕੇ ਸਿਮਰਨ ਕਰਾਂਗੇ। ਖੰਡੇ ਬਾਟੇ ਦਾ ਅੰਮ੍ਰਿਤ ਛਕ ਲੈ ਪੰਜ ਪਿਆਰੇ ਸਹਿਬਾਨਾਂ ਦੇ ਕੋਲ ਪੇਸ਼ ਹੋ ਕਰਕੇ ਕਹਿੰਦਾ ਅੱਗੇ ਜਾ ਕੇ ਖੰਡੇ ਬਾਟੇ ਦਾ ਅੰਮ੍ਰਿਤ ਛਕਾਂਗੇ। ਨਾ ਭਾਈ ਅੱਗੇ ਸਿਮਰਨ ਹੋਣਾ, ਨਾ ਸਰੀਰ ਕੋ ਉਪਾਧੀ ਖਤਮ ਹੋਣ ਤੋਂ ਬਾਅਦ ਤੈਨੂੰ ਕੋਈ ਪੰਜ ਪਿਆਰਿਆਂ ਨੇ ਖੰਡੇ ਬਾਟੇ ਦੀਆਂ ਦਾਤਾਂ ਵਰਤਾਉਣੀਆਂ ਨੇ, ਨਾ ਤੈਨੂੰ ਪਰਮਾਤਮਾ ਦੇ ਅੰਦਰ ਸਰੂਪਤਾ ਦਾ ਆਨੰਦ ਮਿਲਣਾ, ਅਭੇਦਤਾ ਨਹੀਂ ਹੋਣੀ ਹੈ। ਇਹ ਸਾਰਾ ਕੁਝ ਕਿੰਨਾ ਚਿਰ ਹੋ ਸਕਦਾ? ਸਤਿਗੁਰੂ ਕਹਿੰਦੇ ਜਿਚਰ ਵਿੱਚ ਦਮ ਹੈ। ਜਿੰਨੀ ਦੇਰ ਮਨੁੱਖ ਦੇ ਸਰੀਰ ਅੰਦਰ ਦਮ ਚੱਲਦੇ ਨੇ, ਸਵਾਸ ਚੱਲਦੇ ਨੇ, ਹਮ ਆਦਮੀ ਹਾਂ ਇੱਕ ਦਮੀ, ਮੋਹਲਤ ਮੋਹਤ ਨਾ ਜਾਣਾ। ਜੇ ਦਮ ਆਉਂਦਾ ਤੇ ਆਦਮੀ ਹੈ, ਜੇ ਦਮ ਰੁਕ ਗਿਆ ਤੇ ਖਾਕ ਦੀ ਢੇਰੀ, ਇਹਨੂੰ ਮਿੱਟੀ ਗਰਦਾਨ ਦੇਣਾ ਹੈ। ਜਿਚਰ ਵਿੱਚ ਦਮ ਹੈ, ਜਿੰਨੀ ਦੇਰ ਸਵਾਸ ਚੱਲਦੇ ਪ੍ਰਾਣ ਤੇਰੇ ਵਗਦੇ ਨੇ, ਤਿਚਰ ਨਾ ਚੇਤੇ, ਐ ਜੀਵ ਓਨਾ ਚਿਰ ਤੂੰ ਪਰਮਾਤਮਾ ਵਾਹਿਗੁਰੂ ਨੂੰ ਚੇਤੇ ਹੀ ਨਹੀਂ ਕੀਤਾ। ਸਤਿਗੁਰੂ ਪਾਤਸ਼ਾਹ ਤੇ ਤੈਨੂੰ ਕਹਿੰਦੇ ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ, ਉਠਤ ਬੈਠਤ ਸੋਭਤ ਧਿਆਈਐ ਮਾਰਗ ਚਲਤ ਹਰੇ ਹਰ ਗਾਈਐ ਸਤਿਗੁਰੂ ਦੇ ਤਾਂ ਇਹ ਪਾਵਨ ਬਚਨ ਹਨ। ਪਰੰਤੂ ਜੀਵ ਨੇ ਕੀ ਕਰਨਾ ਕੀਤਾ, ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ, ਖਾਸਮ ਵਿਸਾਰ ਖੁਆਰੀ ਕੀਨੀ ਧ੍ਰਿਗ ਜੀਵਨ ਨਹੀਂ ਰਹਿਣਾ। ਇਸ ਜੀਵ ਨੇ ਵਿਸਾਰ ਦਿੱਤਾ ਪਰਮਾਤਮਾ ਵਾਹਿਗੁਰੂ ਨੂੰ, ਫਿਰ ਤੇਰਾ ਹਾਲ ਕੀ ਹੋਵੇਗਾ। ਜਿਹੜਾ ਮਨੁੱਖ ਕਹਿੰਦਾ ਅੱਗੇ ਜਾ ਕੇ ਖੰਡੇ ਬਾਟੇ ਦਾ ਅੰਮ੍ਰਿਤ ਛਕਾਂਗਾ, ਅੱਗੇ ਜਾ ਕੇ ਸਿਮਰਨ ਕਰਕੇ ਮਾਲਕ ਵਿੱਚ ਭੇਦ ਹੋ ਜਾਵਾਂਗਾ, ਸਤਿਗੁਰੂ ਕਹਿੰਦੇ ਕੇ ਕਰੇਗੋ ਅੱਗੇ ਜਾਏ। ਅੱਗੇ ਜਾ ਕਰਕੇ ਭਾਈ ਉੱਥੇ ਕੀ ਕਰਨਾ ਕਰੇਗਾ, ਕੁਝ ਵੀ ਤੇਰੇ ਕੋਲੋਂ ਸਾਧਨ ਨਹੀਂ ਹੋ ਸਕਣਾ। ਕੋਈ ਤੇਰੇ ਕੋਲੋਂ ਪਰਮਾਤਮਾ ਦੇ ਅੰਦਰ ਸਰੂਪ ਦੇ ਵਿੱਚ ਅਭੇਦਤਾ ਦਾ ਯਤਨ ਨਹੀਂ ਹੋ ਸਕੇਗਾ। ਜੋ ਕੁਝ ਵੀ ਹੈ ਇਸ ਮਾਨਸ ਦੇਹੀ ਦੇ ਅੰਦਰ ਤੂੰ ਕਰ ਸਕਦਾ ਹੈ। ਇਹ ਮਤਾ ਕੋਈ ਸੋਚੇ ਕਿ ਮੇਰੀ ਬਾਲਕਪੁਣਾ ਲੰਘ ਗਿਆ, ਮੇਰੀ ਜਵਾਨੀ ਲੰਘ ਗਈ ਖਾਣ ਪੀਣ ਵਿੱਚ, ਹੁਣ ਮੈਂ ਬੁਢੇਪੇ ਵਿੱਚ ਆ ਗਿਆ, ਹੁਣ ਕੋਈ ਸਾਧਨ ਨਹੀਂ ਹੋ ਸਕੇਗਾ। ਸਿਆਣੇ ਮਹਾਂਪੁਰਖ ਮਹਾਤਮਾ ਇੱਕ ਬੜਾ ਸੋਹਣਾ ਪ੍ਰਮਾਣ ਦੇ ਕਰਕੇ ਜੀਵ ਨੂੰ ਸਮਝਾਉਂਦੇ ਨੇ ਕਿ ਜੀਵ ਜਿਸ ਪ੍ਰਕਾਰ ਇੱਕ ਮਨੁੱਖ ਡੋਲ ਦੇ ਨਾਲ ਰੱਸਾ ਖੇਂਜ ਜਿਹੜੀ ਲੱਜਾ ਹੈ ਉਹ ਬੰਨ ਕਰਕੇ ਖੂਹ ਦੇ ਵਿੱਚੋਂ ਪਾਣੀ ਕੱਢਣ ਦਾ ਯਤਨ ਕਰ ਰਿਹਾ ਸੀ, ਅਤੇ ਜਦੋਂ ਉਸਨੇ ਡੋਲ ਖੂਹ ਦੇ ਵਿੱਚ ਲਮਕਾਉਣਾ ਕੀਤਾ ਅਤੇ ਰੱਸਾ ਉਹਦੇ ਹੱਥੋਂ ਛੁੱਟ ਗਿਆ। ਸਾਰਾ ਡੋਲ ਅਤੇ ਸਾਰਾ ਜਿੰਨਾ ਰੱਸਾ ਸੀ ਖੂਹ ਦੇ ਵਿੱਚ ਡਿੱਗਣ ਲੱਗਿਆ, ਕੇਵਲ ਇੱਕ ਹੱਥ ਇੱਕ ਗਿੱਠ ਦਾ ਜਿਹੜਾ ਰੱਸਾ ਉਹਦੇ ਹੱਥ ਵਿੱਚ ਰਹਿ ਗਿਆ। ਅਤੇ ਜਦੋਂ ਉਸ ਜੀਵ ਨੇ ਫਿਰ ਉਹਨੂੰ ਦੁਬਾਰਾ ਖਿੱਚਣਾ ਕੀਤਾ, ਉਹ ਸਾਰਾ ਰੱਸਾ ਵੀ ਬਾਹਰ ਆ ਗਿਆ, ਡੋਲ ਵੀ ਆ ਗਿਆ ਅਤੇ ਨਾਲ ਪਾਣੀ ਜਲ ਵੀ ਮਿਲ ਗਿਆ। ਇਸੇ ਤਰ੍ਹਾਂ ਮਾਲਕ ਪਰਮਾਤਮਾ ਜੀ ਨੇ ਸਾਨੂੰ ਸਵਾਸਾਂ ਦੀ ਡੋਰ ਦਿੱਤੀ ਹੈ। 24,000 ਰੋਜ਼ਾਨਾ ਜੀਵ ਦਾ ਸਵਾਸ ਜਿਹੜਾ ਨਿਕਲ ਜਾਂਦਾ, ਖਰਚ ਹੋ ਜਾਂਦਾ, ਕਦੇ ਮਨੁੱਖ ਨੇ ਨਹੀਂ ਸੋਚਿਆ। ਜੇ ਕਿਤੇ ਅੰਤਲਾ ਸਮਾਂ ਆ ਜਾਵੇ, 2-4 ਜਿਹੜੇ ਸਵਾਸ ਨੇ ਪਰਮਾਤਮਾ ਦਾ ਸਿਮਰਨ ਕਰਨ ਦੇ ਵੱਲ ਲੱਗ ਜਾਣ, ਤਾਂ ਸਾਰੇ ਮਨੁੱਖਾ ਜ਼ਿੰਦਗੀ ਦੀ ਸਫਲਤਾ ਸਤਿਗੁਰੂ ਖਿਨ ਵਿੱਚ ਹੀ ਦੇ ਸਕਦੇ ਨੇ। ਪਰੰਤੂ ਉਹ ਜਿਹੜੇ 2 ਅਤੇ 4 ਅੰਤਲੇ ਸਵਾਸ ਨੇ ਤਾਂ ਸਿਮਰਨ ਦੇ ਵਿੱਚ ਲੱਗਣਗੇ ਜੇਕਰ ਅਸੀਂ ਬਚਪਨ ਤੋਂ ਲੈ ਕੇ ਸਾਧਨ ਕੀਤੇ ਹੋਣਗੇ। ਜਵਾਨੀ ਵਿੱਚ ਪਰਮਾਤਮਾ ਦੀ ਯਾਦ ਵਿੱਚ ਸਮਾਂ ਦਿੱਤਾ ਹੋਵੇਗਾ, ਬਜ਼ੁਰਗ ਅਵਸਥਾ ਦੇ ਅੰਦਰ ਵੀ ਪਰਮਾਤਮਾ ਨੂੰ ਸਿਮਰਦੇ ਹੋਵਾਂਗੇ, ਅਤੇ ਅੰਤਲੇ ਸਮੇਂ ਫਿਰ ਉਹ ਜਿਹੜਾ ਮਾਲਕ ਕੀਤੇ ਸਿਮਰਨ ਦਾ ਫਲ ਮਨੁੱਖਾ ਜਨਮ ਦੀ ਸਫਲਤਾ ਤੈਨੂੰ ਦੇ ਦੇਵੇਗਾ। ਫਿਰ ਉਹਦੇ ਬਾਰੇ ਕਿਹਾ ਜਾ ਸਕਦਾ ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਸੱਚੀ ਦਰਗਹਿ ਜਾਏ ਸੱਚਾ ਪਿੜ ਮੱਲਿਆ। ਇੱਥੇ ਸਤਿਗੁਰੂ ਪਾਤਸ਼ਾਹ ਸਾਨੂੰ ਸਿੱਖਿਆ ਦਿੰਦੇ ਨੇ, ਜਿਚਰ ਵਿੱਚ ਦਮ ਹੈ ਜਿੰਨਾ ਚਿਰ ਸਰੀਰ ਦੇ ਅੰਦਰ ਸਵਾਸ ਨੇ, ਦਮ ਚੱਲਦੇ ਪ੍ਰਾਣ ਵਗਦੇ ਨੇ, ਤਿਚਰ ਨਾ ਚੇਤੀ ਐ ਮਨਾ, ਓਨਾ ਚਿਰ ਤਾਂ ਤੂੰ ਪਰਮਾਤਮਾ ਦਾ ਸਿਮਰਨ ਹੀ ਨਹੀਂ ਕੀਤਾ। ਕੇ ਕਰੇ ਗੋ ਅੱਗੇ ਜਾਏ, ਅਤੇ ਜਦੋਂ ਸਰੀਰ ਦੀ ਉਪਾਧੀ ਖਤਮ ਹੋ ਜਾਣੀ, 5 ਤੱਤਾਂ ਦੀ ਦੇਹੀ ਨੂੰ ਤਿਆਗ ਕਰਕੇ ਤੇਰਾ ਜੀਵ ਆਤਮਾ ਨਿਰਾਲਾ ਹੋ ਜਾਣਾ, ਫਿਰ ਦੱਸ ਤੂੰ ਕੀ ਕਰੇਗਾ, ਕੋਈ ਤੇਰੇ ਕੋਲੋਂ ਸਾਧਨ ਜਿਹੜਾ ਨਹੀਂ ਹੋ ਸਕੇਗਾ।
ਗਿਆਨੀ ਹੋਏ ਸੋ ਚੇਤਨ ਹੋਏ, ਅਗਿਆਨੀ ਅੰਧ ਕਮਾਏ।
ਜਿਹੜੇ ਗਿਆਨਵਾਨ ਪੁਰਸ਼ ਹਨ, ਪਰਮਾਤਮਾ ਦਾ ਸਿਮਰਨ ਕਰਨ ਵਾਲੇ, ਸਰੂਪ ਦੀ ਸਖਿਆਤਤਾ ਵਾਲੇ, ਉਹ ਕੀ ਕਰਦੇ ਨੇ, ਸੋ ਚੇਤਨ ਹੋਏ, ਉਹ ਚੇਤਨ ਕਹੀਏ ਸਾਵਧਾਨ ਹੋ ਕੇ ਬੜੀ ਹੁਸ਼ਿਆਰੀ ਦੇ ਨਾਲ ਆਪਣੇ ਮਨੁੱਖਾ ਜਨਮ ਦੀ ਸਫਲਤਾ ਦਾ ਜਿਹੜਾ ਪ੍ਰਯੋਜਨ ਹੈ ਉਹ ਸਿਮਰਨ ਭਜਨ ਬੰਦਗੀ ਕਰ ਲੈਂਦੇ ਨੇ। ਕੇਵਲ ਗਿਆਨਵਾਨ ਪੁਰਸ਼ ਜਿਨ੍ਹਾਂ ਨੂੰ ਇੰਨਾ ਕੋ ਪਤਾ ਹੈ ਕਿੱਥੋਂ ਉਪਜੈ ਕਹਿ ਰਹੇ ਕਹਿ ਮਾਹੇ ਸਮਾਵੈ, ਜੀ ਜੰਤ ਸਭ ਖਸਮ ਕੇ ਕੌਣ ਕੀਮਤ ਪਾਵੈ। ਇੰਨਾ ਕੋ ਗਿਆਨ ਰੱਖਣ ਵਾਲੇ ਗਿਆਨਵਾਨ ਪੁਰਸ਼ ਚੇਤਨ ਸਾਵਧਾਨ ਹੋ ਕਰਕੇ ਪੂਰਨ ਉਹ ਹੁਸ਼ਿਆਰੀ ਦੇ ਨਾਲ ਸਿਮਰਨ ਭਜਨ ਬੰਦਗੀ ਕਰ ਲੈਂਦੇ ਨੇ। ਦੂਜੇ ਪਾਸੇ ਸਾਡੀ ਹਾਲਤ ਕੀ ਹੈ? ਸਤਿਗੁਰੂ ਕਹਿੰਦੇ ਅਗਿਆਨੀ ਅੰਧ ਕਮਾਏ, ਜਿਨ੍ਹਾਂ ਦੇ ਅਗਿਆਨ ਦੇ ਪਰਦੇ ਨਹੀਂ ਚੁੱਕੇ ਗਏ, ਜਿਨ੍ਹਾਂ ਦੇ ਭਰਮ ਦੇ ਪਰਦੇ, ਪੰਜ ਕੋਸ਼ਾਂ ਦੇ ਪਰਦੇ ਨਹੀਂ ਨਿਵਿਰਤ ਹੋਏ, ਉਹ ਅਗਿਆਨੀ ਜੀਵ ਨੇ। ਜਿਨ੍ਹਾਂ ਨੇ ਸਰੂਪ ਨੂੰ ਨਹੀਂ ਜਾਣਨਾ ਕੀਤਾ, ਉਹ ਫਿਰ ਅੰਧਤਾਈ ਵਾਲੇ ਕਰਮਾਂ ਨੂੰ ਕਮਾਉਂਦੇ ਨੇ। ਅੰਧੇ ਜਿਹੜੇ ਵਿਸ਼ਿਆਂ ਦੀ ਕਮਾਈ ਕਰਦੇ, ਅੰਨੇ ਕਰਨ ਵਾਲੇ ਜਿਹੜੇ ਵਿਕਾਰ ਹਨ, ਹਮ ਅੰਧਲੇ ਅੰਧ ਬਿਖੈ ਬਿਖ ਰਾਤੇ ਕਿਉਂ ਚੱਲ ਹੈ ਗੁਰਚਾਲੀ। ਅੰਨੇ ਕਰਨ ਵਾਲੇ ਵਿਸ਼ਿਆਂ ਦੀ ਕਮਾਈ ਅਗਿਆਨੀ ਬੰਦਾ ਕਮਾਉਂਦਾ ਹੈ, ਅੰਤਲੇ ਸਮੇਂ ਤੱਕ ਉਹ ਵਿਸ਼ਿਆਂ ਵਿੱਚ ਹੀ ਖਚਿਤ ਹੋਇਆ ਰਹਿੰਦਾ। ਗਿਆਨਵਾਨ ਪੁਰਸ਼ ਜਿਹੜੇ ਚੇਤੰਨ ਹੋ ਕਰਕੇ ਸਾਵਧਾਨੀ ਨਾਲ ਉਹ ਸਿਮਰਨ ਕਰ ਲੈਂਦੇ ਨੇ, ਮਨੁੱਖਾ ਜਨਮ ਨੂੰ ਸਫਲਾ ਕਰ ਲੈਂਦੇ ਹਨ।
ਨਾਨਕ ਇਥੈ ਕਮਾਵੈ ਸੋ ਮਿਲੈ ਅੱਗੇ ਪਾਈ ਜਾਈ।
ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਰਹਿਮਤਾਂ ਕਰ ਰਹੇ ਹਨ ਕਿ ਇਥੈ ਕਮਾਵੈ ਸੋ ਮਿਲੈ। ਜਿਹੜਾ ਕੁਝ ਜੀਵ ਨੇ ਪਿਛਲਿਆਂ ਜਨਮਾਂ ਦੇ ਅੰਦਰ ਇਸ ਮਾਤ ਲੋਕ ਦੇ ਅੰਦਰ ਕਮਾਈ ਕੀਤੀ ਸੀ, ਸੋ ਮਿਲੈ, ਉਹ ਅੱਜ ਇਹਨੂੰ ਇੱਥੇ ਮਿਲ ਰਿਹਾ ਹੈ। ਅਤੇ ਅੱਗੇ ਪਾਏ ਜਾਏ, ਅਤੇ ਅੱਜ ਜਿਹੜੀ ਜੀਵ ਕਮਾਈ ਇੱਥੇ ਕਰਦਾ, ਇਹਨੂੰ ਅੱਗੇ ਜੂਨਾਂ ਵਿੱਚ ਜਾ ਕਰਕੇ ਸੁੱਖ ਅਤੇ ਦੁੱਖ ਪਾਵੇਗਾ। ਅਤੇ ਪਾਇਆ ਮਾਨਸ ਦੇਹ ਨੂੰ ਪਿਛਲੀ ਜੁੱਗੀ ਜੋ ਕਰੀ ਕਮਾਈ, ਭਾਈ ਸਾਹਿਬ ਗੁਰਦਾਸ ਜੀ ਕਹਿੰਦੇ ਜਿਹੜੀ ਪਿਛਲਿਆਂ ਯੁੱਗਾਂ ਦੇ ਅੰਦਰ ਜੀਵ ਨੇ ਕਮਾਈਆਂ ਕੀਤੀਆਂ, ਉਹਦੇ ਸਦਕਾ ਇਹਨੂੰ ਮਾਨਸ ਮਨੁੱਖਾ ਦੇਹੀ ਪ੍ਰਾਪਤ ਹੋਈ ਹੈ। ਅੱਜ ਹੁਣ ਇਹਦੀ ਸਫਲਤਾ ਵਾਸਤੇ ਸਾਧਨ ਕਰ ਲਵੇ, ਜਾਂ ਇਸ ਨੂੰ ਅਜਾਈ ਕਮਾਉਣ ਗਵਾਉਣ ਵਾਸਤੇ ਕੋਈ ਇਹੋ ਜਿਹੇ ਬੁਰੇ ਕਰਮਾਂ ਵਿੱਚ ਪ੍ਰਵਿਰਤ ਹੋ ਜਾਵੇ, ਇਹ ਮਨੁੱਖ ਦੇ ਹੱਥ ਵਸ ਹੈ। ਜੇਕਰ ਇੱਥੇ ਸਿਮਰਨ ਭਜਨ ਬੰਦਗੀ ਦੀ ਕਮਾਈ ਕਰਕੇ ਜਾਵੇਗਾ, ਤਾਂ ਅੱਗੇ ਪਾਏ ਜਾਏ, ਅੱਗੇ ਜਾ ਕਰਕੇ ਇਸ ਜੀਵ ਨੂੰ ਮਹਾਨ ਸੁੱਖ ਦੀ ਪ੍ਰਾਪਤੀ ਹੋ ਜਾਵੇਗੀ। ਜੇ ਬੁਰੇ ਕਰਮਾਂ ਦੇ ਅੰਦਰ ਖਾਚਿਤ ਹੋ ਕਰਕੇ ਸੰਸਾਰ ਵਿੱਚੋਂ ਕੂਚ ਕਰ ਗਿਆ, ਤਾਂ ਅੱਗੇ ਫਿਰ ਜਿਹੜੇ ਦੁੱਖ ਸਹੇੜ ਲੈਂਦਾ। ਕਈ ਵਾਰੀ ਮਨੁੱਖ ਕਹਿੰਦਾ ਮੈਨੂੰ ਇੰਨੇ ਦੁੱਖ ਮਿਲੇ ਨੇ, ਮੈਂ ਇੰਨਾ ਦੁਖੀ ਅਤੇ ਅਸ਼ਾਂਤ ਹਾਂ, ਬੇਚੈਨ ਹਾਂ, ਮੈਂ ਇਹੋ ਜਿਹਾ ਤਾਂ ਕੋਈ ਕਰਮ ਨਹੀਂ ਕੀਤਾ। ਪਰੰਤੂ ਅੱਜ ਜਿਹੜੇ ਕਰਮ ਅਸੀਂ ਭੋਗਦੇ ਹਾਂ, ਇਹ ਪਿਛਲੇ ਸੰਚਿਤ ਸਾਡੇ ਜਮ੍ਹਾਂ ਪੀਤੇ ਹੋਏ ਕਰਮ ਉਹ ਹਾਲੇ ਚੱਲ ਰਹੇ ਨੇ। ਜਦੋਂ ਉਹ ਕਰਮ ਸਮਾਪਤ ਹੋ ਗਏ, ਫਿਰ ਅੱਜ ਦੇ ਕੀਤੇ ਕਰਮਾਂ ਦਾ ਲੇਖਾ ਜੋਖਾ ਸ਼ੁਰੂ ਹੋ ਜਾਣਾ। ਇਸ ਲਈ ਹਰ ਕੋਈ ਬੰਦਾ ਕਰਮਾਂ ਦੇ ਨਾਲ ਸੁਖੀ ਹੈ, ਹਰ ਕੋਈ ਜੀਵ ਕਰਮਾਂ ਕਰਕੇ ਦੁਖੀ ਹੈ, ਕਰਮਾਂ ਕਰਕੇ ਹੱਸਦਾ ਅਤੇ ਕਰਮਾਂ ਕਰਕੇ ਰੋਂਦਾ ਹੈ। ਨਾਨਕ ਇੱਥੇ ਕਮਾਵੈ ਸੋ ਮਿਲੈ, ਇੱਥੇ ਮਾਤ ਲੋਕ ਦੇ ਅੰਦਰ ਜਿਹੜੀ ਕਮਾਈ ਕਰਦਾ ਜੀਵ, ਉਹਦਾ ਫਲ ਭਾਈ ਜ਼ਰੂਰ ਮਿਲੇਗਾ। ਮਾਤਾ ਕੋਈ ਕਹੇ ਮੈਂ ਪਾਪ ਕਰਮ ਕਰਕੇ ਛੁਪਾ ਲਵਾਂਗਾ, ਉੱਥੇ ਸੱਚੋ ਹੀ ਸੱਚ ਨਿਬੜੈ, ਚੁਣ ਬਖ ਕੱਢੇ ਜਜਮਾਲਿਆ, ਉੱਥੇ ਤੇਰੇ ਇਕੱਲੇ ਇਕੱਲੇ ਕਰਮ ਦਾ ਲੇਖਾ ਜੋਖਾ ਹੋਵੇਗਾ। ਜਿਹੜੇ ਪਿੱਛੇ ਕੀਤੇ ਨੇ ਅੱਜ ਉਹਦੀ ਕਮਾਈ ਨੂੰ ਖਾ ਰਿਹਾ, ਅੱਗੇ ਪਾਏ ਜਾਏ ਜਿਹੜੇ ਅੱਜ ਜੀਵ ਕਰਮ ਕਰਦਾ, ਇਹਨਾਂ ਨੂੰ ਅੱਗੇ ਜਾ ਕਰਕੇ ਕਰਮਾਂ ਦੇ ਸੁੱਖਾਂ ਦੁੱਖਾਂ ਨੂੰ ਪ੍ਰਾਪਤ ਕਰਨਾ ਕਰੇਗਾ।
ਤੀਜਾ,
ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਉਚਾਰਨ ਕਰਦੇ ਹਨ।
ਖਸਮੇ ਕਾ ਹੁਕਮ ਪਿਆ ਵਿਣ ਸਤਿਗੁਰ ਚੇਤਿਆ ਨਾ ਜਾਈ।
ਧੁਰੋਂ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ, ਜਿਹੜਾ ਸਾਰਿਆਂ ਦਾ ਖਸਮ ਕਹੀਏ ਮਾਲਕ ਹੈ, ਉਹਦਾ ਇਹ ਹੁਕਮ ਪਿਆ ਹੋਇਆ ਹੈ। ਉਸ ਮਾਲਕ ਦਾ ਹੁਕਮ ਹੈ ਸਾਰਿਆਂ ਜੀਵਾਂ ਦੇ ਤਾਈਂ। ਕੀ ਹੁਕਮ ਹੈ ਪਰਮਾਤਮਾ ਦਾ? ਵਿਣ ਸਤਿਗੁਰ ਚੇਤਿਆ ਨਾ ਜਾਏ। ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦਾ ਜਿਹੜਾ ਚਿੰਤਨ ਕਰਨਾ ਹੈ, ਇਹ ਭਾਈ ਗੁਰੂ ਤੋਂ ਬਿਨਾਂ ਚਿੰਤਨ ਨਹੀਂ ਹੋ ਸਕਦਾ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਜੇ ਸੌ ਚੰਦਾ ਉਗਵਹਿ, ਸੂਰਜ ਚੜ੍ਹੈ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਗੁਰੂ ਪਿਛਲਿਆਂ ਯੁੱਗਾਂ ਦੇ ਅੰਦਰ ਵੀ ਰਿਸ਼ੀਆਂ ਮੁਨੀਆਂ ਅਵਤਾਰਾਂ ਨੇ ਵੀ ਧਾਰਨ ਕੀਤੇ। ਐ ਮਨਾ, ਤੈਨੂੰ ਵੀ ਗੁਰੂ ਨੂੰ ਧਾਰਨ ਦੀ ਅਤੀ ਲੋੜ ਹੈ। ਸਤਿਗੁਰੂ ਪਾਤਸ਼ਾਹ ਨੂੰ ਆਪਣੇ ਗੁਰੂ ਜਾਣ ਕਰਕੇ ਪੰਜ ਪਿਆਰੇ ਸਹਿਬਾਨਾਂ ਦੇ ਕੋਲੋਂ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਮੂਲ ਮੰਤਰ ਗੁਰ ਮੰਤਰ ਦਾ ਉਪਦੇਸ਼ ਲੈ ਕੇ ਉਹਦੀ ਕਮਾਈ ਕਰਨੀ ਜ਼ਰੂਰੀ ਹੈ। ਧੁਰੋਂ ਕਰਤੇ ਪੁਰਖ ਪਰਮਾਤਮਾ ਨੇ ਜਦੋਂ ਤੋਂ ਸ੍ਰਿਸ਼ਟੀ ਸਾਜੀ ਹੈ ਉਸੇ ਵੇਲੇ ਹੁਕਮ ਕਰ ਦਿੱਤਾ ਸੀ ਕਿ ਬਿਨ ਸਤਿਗੁਰ ਚੇਤਿਆ ਨਾ ਜਾਏ। ਬਿਨਾਂ ਭਾਈ ਸਤਿਗੁਰਾਂ ਤੋਂ ਕਿਸੇ ਯੁੱਗ ਦੇ ਅੰਦਰ ਵੀ ਪਰਮਾਤਮਾ ਦਾ ਚਿੰਤਨ ਨਹੀਂ ਹੋ ਸਕਦਾ। ਇਹ ਗੱਲ ਵੱਖਰੀ ਹੈ, ਮਨੁੱਖ ਕਹਿ ਦਿੰਦਾ ਕਿ ਮੈਂ ਘਰ ਦੇ ਅੰਦਰ ਬੈਠਾ ਜੇ ਗੁਰੂ ਵਾਲਾ ਨਹੀਂ ਬਣਿਆ, ਮੈਂ ਰਾਮ ਰਾਮ ਕਰਦਾ, ਮੈਂ ਵਾਹਿਗੁਰੂ ਵਾਹਿਗੁਰੂ ਕਰਦਾ, ਮੈਂ ਚੰਗਾ ਹਾਂ। ਗੁਰੂ ਦੀ ਕੋਈ ਲੋੜ ਨਹੀਂ ਹੈ, ਪਰੰਤੂ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਬਿਨ ਸਤਿਗੁਰ ਚੇਤਿਆ ਨਾ ਜਾਏ। ਸਤਿਗੁਰੂ ਕੀ ਕਰਦੇ ਨੇ, ਜੀਵ ਦੀ ਹੰਗਤਾ ਚੁੱਕ ਦਿੰਦੇ ਨੇ। ਕੋਈ ਸੰਸਾਰੀ ਗੁਰੂ ਕਿਸੇ ਕੋਲੋਂ ਧਨ ਲੈਂਦਾ ਹੈ, ਕੋਈ ਕਿਸੇ ਦੇ ਕੋਲੋਂ ਵਸਤਰ ਮੰਗਦਾ ਹੈ, ਕੋਈ ਪਦਾਰਥ ਮੰਗਦਾ, ਕੋਈ ਜ਼ਮੀਨਾਂ ਜਾਇਦਾਦਾਂ ਵੀ ਸੰਸਾਰੀ ਜਿਹੜੇ ਗੁਰੂ ਹੜੱਪ ਲੈਂਦੇ ਨੇ। ਪਰੰਤੂ ਧੰਨ ਗੁਰੂ ਨਾਨਕ ਦੇਵ ਸਾਹਿਬ ਜਿਹੜੇ ਗੁਰੂਆਂ ਦੇ ਗੁਰੂ ਨੇ, ਇਹ ਸਿੱਖ ਦੇ ਕੋਲੋਂ ਕੀ ਲੈਂਦੇ ਨੇ, ਸਿੱਖ ਦੀ ਹੰਗਤਾ ਲੈ ਜਾਂਦੇ ਨੇ। ਜਦੋਂ ਹੰਗਤਾ ਚੁੱਕੀ ਗਈ, ਹਉਮੈ ਦਾ ਅਭਾਵ ਗੁਰੂ ਨੇ ਕਰ ਦਿੱਤਾ, ਫਿਰ ਉੱਥੇ ਕੀ ਇੱਕ ਚੇਤਨ ਸਰੂਪ ਪਰਮਾਤਮਾ ਦਾ ਰੂਪ ਹੀ ਸਿੱਖ ਨੂੰ ਦਿਸਣ ਲੱਗ ਜਾਂਦਾ। ਧੰਨ ਬਾਬਾ ਬੁੱਢਾ ਸਾਹਿਬ ਜੀ, ਬੂੜਾ ਨਾਮ ਹੈ, ਗੁਰੂ ਨਾਨਕ ਸਾਹਿਬ ਦੀ ਸੰਗਤ ਵਿੱਚ ਆਏ ਨੇ ਤਾਂ ਸਤਿਗੁਰਾਂ ਨੇ ਕਿਰਪਾ ਦ੍ਰਿਸ਼ਟੀ ਪਾ ਕੇ ਨਦਰੋ ਨਦਰ ਨਿਹਾਲ ਕਰ ਦਿੱਤਾ। ਭਾਈ ਬਾਲਾ ਜੀ ਪੁੱਛਦੇ, ਸਤਿਗੁਰੂ ਪਾਤਸ਼ਾਹ ਇਹ ਬਾਲਕ ਬੜੀ ਭਾਵਨਾ ਨਾਲ ਚੱਲ ਕੇ ਆਇਆ ਸੀ, ਆਪ ਜੀ ਨੇ ਕੋਈ ਵਚਨ ਨਹੀਂ ਕੀਤਾ ਅਤੇ ਇਸ ਤਰ੍ਹਾਂ ਹੀ ਬਾਲਕ ਨੂੰ ਵਾਪਸ ਮੋੜ ਦਿੱਤਾ ਅਤੇ ਕੱਲ੍ਹ ਨੂੰ ਬੱਚੇ ਨੇ ਫਿਰ ਆਉਣਾ ਹੈ? ਤਾਂ ਸਤਿਗੁਰੂ ਪਾਤਸ਼ਾਹ ਹੱਸ ਕਰਕੇ ਕਹਿਣ ਲੱਗੇ, ਕਹਿੰਦੇ ਇਹ ਜਿਹੜਾ ਬਾਲਕ ਆਇਆ ਸੀ, ਇਸ ਨੂੰ ਕੇਵਲ ਗਿਆਨ ਦੀ ਚੰਗਿਆੜੀ ਦੀ ਲੋੜ ਸੀ, ਗਿਆਨ ਦੀ ਅਗਨੀ ਚਾਹੀਦੀ ਸੀ, ਅਤੇ ਕੱਲ੍ਹ ਨੂੰ ਦੇਖਿਓ ਕਿਵੇਂ ਦੀਵਾ ਬਲਦਾ ਹੋਵੇਗਾ। ਇਹਨਾਂ ਦਾ ਰਿਦਾ ਰੂਪ ਜਿਹੜਾ ਦੀਵਾ ਸੀ, ਪ੍ਰੇਮ ਦੇ ਤੇਲ ਨਾਲ ਭਰਿਆ ਹੋਇਆ ਸੀ, ਸ਼ਰਧਾ ਦੀ ਬੱਤੀ ਵੀ ਪਾਈ ਹੋਈ ਸੀ, ਕੇਵਲ ਗੁਰੂ ਦੇ ਨਾਲ ਆ ਕੇ ਮਿਲਣ ਦੀ ਦੇਰੀ ਸੀ। ਗੁਰੂ ਨੂੰ ਅੱਜ ਮਿਲ ਗਏ, ਕੱਲ੍ਹ ਨੂੰ ਠਾਠ ਦੇਖਿਓ ਬਾਬਾ ਬੁੱਢਾ ਸਾਹਿਬ ਦਾ ਕੈਸਾ ਹੋਵੇਗਾ। ਸਤਿਗੁਰੂ ਦੇ ਨਾਲ ਮਿਲਣ ਕਰਕੇ ਹੀ ਗਿਆਨ ਦੀਆਂ ਦਾਤਾਂ ਮਿਲਦੀਆਂ ਨੇ। ਸਤਿਗੁਰੂ ਦਾ ਉਪਦੇਸ਼ ਸੁਣ ਕੇ ਕਮਾਣ ਦੇ ਨਾਲ ਅਕਾਲ ਪੁਰਖ ਪਰਮਾਤਮਾ ਦੇ ਵਿੱਚ ਅਭੇਦਤਾ ਦੀਆਂ ਬਖਸ਼ਿਸ਼ਾਂ ਮਿਲਦੀਆਂ ਨੇ। ਇਹ ਧੁਰੋਂ ਕਰਤੇ ਪੁਰਖ ਪਰਮਾਤਮਾ ਵਾਹਿਗੁਰੂ ਜੀ ਦਾ ਹੁਕਮ ਹੈ ਕਿ ਬਿਨਾਂ ਸਤਿਗੁਰਾਂ ਤੋਂ ਭਾਈ ਪਰਮਾਤਮਾ ਦਾ ਚਿੰਤਨ ਨਹੀਂ ਕੀਤਾ ਜਾ ਸਕਦਾ, ਉਹ ਸਫਲਾ ਨਹੀਂ ਹੋਵੇਗਾ। ਜਿਸ ਪ੍ਰਕਾਰ ਕੋਈ ਕਾਗਜ਼ ਦੇ ਉੱਪਰ ਕੁਝ ਲਿਖੀ ਫਿਰੇ, ਜਿੰਨੀ ਦੇਰ ਉਹਦੇ ਉੱਪਰ ਕੋਈ ਸਰਕਾਰੀ ਮੋਹਰ ਨਹੀਂ ਲੱਗ ਜਾਂਦੀ, ਓਨੀ ਦੇਰ ਉਹਦੀ ਕੋਈ ਬੁੱਕਤ ਨਹੀਂ ਹੁੰਦੀ ਹੈ। ਜਿੰਨਾ ਮਰਜ਼ੀ ਕੋਈ ਸਿਮਰਨ ਕਰ ਲਵੇ, ਇਕੱਲਾ ਬੈਠ ਕੇ ਚਿੰਤਨ ਕਰੀ ਜਾਵੇ, ਆਰਾਧਨਾ ਕਰੀ ਜਾਵੇ, ਜਿੰਨੀ ਦੇਰ ਸਤਿਗੁਰੂ ਪਾਤਸ਼ਾਹ ਦੀ ਮੋਹਰ ਨਹੀਂ ਲੱਗ ਜਾਂਦੀ, ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕ ਲੈਂਦਾ, ਓਨੀ ਦੇਰ ਸੇਵਾ ਸਿਮਰਨ ਕੀਤਾ ਕਦੇ ਸਫਲਾ ਨਹੀਂ ਹੋਵੇਗਾ। ਇਹ ਤਾਂ ਧੁਰੋਂ ਹੀ ਕਰਤੇ ਪੁਰਖ ਪਰਮਾਤਮਾ ਵਾਹਿਗੁਰੂ ਜੀ ਨੇ ਹੁਕਮ ਦੇ ਦਿੱਤਾ, ਭਾਈ ਗੁਰੂ ਤੋਂ ਬਿਨਾਂ ਪਰਮਾਤਮਾ ਦਾ ਚਿੰਤਨ ਨਹੀਂ ਹੋਣਾ। ਜਿੰਨੀ ਦੇਰ ਚਿੰਤਨ ਨਹੀਂ ਕਰੇਗਾ, ਤੂੰ ਚੇਤਨ ਪਰਮਾਤਮਾ ਦਾ ਸਰੂਪ ਨਹੀਂ ਹੋ ਸਕੇਗਾ।
ਸਤਿਗੁਰ ਮਿਲਿਆ ਅੰਤਰ ਰਵ ਰਹਿਆ, ਸਦਾ ਰਹਿਆ ਲਿਵ ਲਾਈ।
ਜਿਹੜੇ ਗੁਰੂ ਦੇ ਪਿਆਰੇ ਗੁਰਸਿੱਖ ਪੂਰਨ ਸਤਿਗੁਰਾਂ ਨੂੰ ਆ ਕੇ ਮਿਲਿਆ ਮਿਲਦੇ ਨੇ, ਗੁਰੂ ਦੀ ਸੰਗਤ ਵਿੱਚ ਆ ਕੇ ਜੁੜਦੇ ਨੇ, ਗੁਰੂ ਸਾਹਿਬ ਨੂੰ ਭੇਟੇ ਜਾਂਦੇ ਨੇ, ਅੰਤਰ ਰਵ ਰਹਿਆ, ਉਹਨਾਂ ਦੀ ਵਿਰਤੀ ਕੈਸੀ ਬਣ ਜਾਂਦੀ। ਸਤਿਗੁਰੂ ਉਹਨਾਂ ਦੇ ਅੰਦਰ ਜਿਹੜਾ ਪਰਿਪੂਰਨ ਪਰਮਾਤਮਾ ਦਾ ਸਰੂਪ ਆਤਮਾ ਹੈ, ਉਹ ਸਾਰਿਆਂ ਵਿੱਚ ਹੀ ਰਵ ਰਹਿਆ ਵਿਆਪਕ ਦਿਖਾ ਦਿੰਦੇ ਨੇ। ਜਲੇ ਹਰੀ, ਥਲੇ ਹਰੀ, ਜਮੀ ਹਰੀ, ਜਮਾ ਹਰੀ, ਮਕੀ ਹਰੀ, ਮਕਾਂ ਹਰੀ, ਸਾਰੀਆਂ ਸਥਾਨਾਂ ਵਿੱਚ ਉਹ ਪਰਮਾਤਮਾ ਦੇ ਰੂਪ ਨੂੰ ਵੇਖ ਲੈਂਦਾ। ਜਦੋਂ ਸਤਿਗੁਰੂ ਨਾਲ ਮਿਲਣ ਕਰਕੇ ਸਾਰਿਆਂ ਦੇ ਅੰਦਰ ਇੱਕ ਪਰਮਾਤਮਾ ਰਵ ਰਿਹਾ ਵਿਆਪਕ ਦਿਸਦਾ ਹੈ, ਫਿਰ ਉਹ ਗੁਰੂ ਦਾ ਸਿੱਖ ਕੀ ਕਰਦਾ? ਸਦਾ ਰਹਿਆ ਲਿਵ ਲਾਏ, ਹਮੇਸ਼ਾ ਵਾਸਤੇ ਹੀ ਆਪਣੀ ਲਿਵ ਜਿਹੜੀ ਸੁਰਤੀ ਨੂੰ ਪਰਮਾਤਮਾ ਵਿੱਚ ਹੀ ਜੋੜ ਕੇ ਰੱਖਦਾ। ਉਹਦੀ ਜਿਹੜੀ ਸੁਰਤ ਹੈ ਕਿਸੇ ਮਨਮੁੱਖ ਨੂੰ, ਜਿਵੇਂ ਅਸੀਂ ਵੇਖ ਲੈਂਦੇ ਸਾਡੇ 'ਤੇ ਬਹੁਤ ਤਰਕਾਂ ਮਨ ਵਿੱਚ ਬਣ ਜਾਂਦੀਆਂ, ਇਹ ਕਿਹੋ ਜਿਹਾ ਹੈ, ਇਹ ਕਿੰਨਾ ਬੁਰਾ ਹੈ, ਇਹ ਕਿੰਨਾ ਮਾੜਾ, ਕਿੰਨਾ ਘਟੀਆ ਹੈ। ਪਰੰਤੂ ਜਦੋਂ ਸਾਰਿਆਂ ਵਿੱਚ ਇੱਕ ਦੀ ਜੋਤ ਨਜ਼ਰ ਪੈਂਦੀ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਣਿਆਈ, ਨਾ ਕੋਈ ਉੱਥੇ ਆਪਣਾ, ਨਾ ਕੋਈ ਬੇਗਾਨਾ, ਨਾ ਕੋਈ ਮਿੱਤਰ, ਨਾ ਕੋਈ ਦੁਸ਼ਮਣ, ਐਸੀ ਸਮਾਨ ਬਿਰਤੀ ਅੰਦਰ ਸਤਿਗੁਰੂ ਟਿਕਾ ਦਿੰਦੇ ਨੇ। ਜਿਸ ਦੀ ਬਿਰਤੀ ਇਹ ਨਹੀਂ ਬਣੀ ਹੈ, ਗੁਰੂ ਸਾਹਿਬ ਨੂੰ ਜਿਹੜੇ ਆ ਕੇ ਮਿਲੇ ਨਹੀਂ, ਉਹਨਾਂ ਦੀ ਲਿਵ ਕਦੇ ਨਹੀਂ ਲੱਗੇਗੀ। ਕਿੰਨਾ ਬੰਦਾ ਆਪਣੇ ਆਪ ਨੂੰ ਬ੍ਰਹਮ ਗਿਆਨੀ ਕਹਾਈ ਜਾਵੇ, ਕਿੱਡਾ ਵਿਦੇਹ ਮੁਕਤ ਅਵਸਥਾ ਵਾਲਾ ਕਹਾ ਲਵੇ, ਜਿੰਨੀ ਦੇਰ ਉਹਨੇ ਸਾਰਿਆਂ ਅੰਦਰ ਇੱਕ ਪਰਮਾਤਮਾ ਦੀ ਜੋਤ ਨੂੰ ਨਹੀਂ ਵੇਖਿਆ, ਉਨੀ ਦੇਰ ਲਿਵ ਜਿਹੜੀ ਸੁਰਤ ਨਹੀਂ ਕਦੇ ਜੁੜੇਗੀ। ਸਤਿਗੁਰੂ ਨੂੰ ਆ ਕੇ ਮਿਲੇਗਾ ਗੁਰੂ ਦਾ ਪਿਆਰਾ ਸਿੱਖ, ਫਿਰ ਸਾਰਿਆਂ ਅੰਦਰ ਇੱਕ ਪਰਮਾਤਮਾ ਦੀ ਜੋਤ ਵਿਆਪਕ ਦਿਸਣਾ ਕਰੇਗੀ। ਉਸ ਤੋਂ ਬਾਅਦ ਫਿਰ ਉਹ ਗੁਰੂ ਦਾ ਪਿਆਰਾ ਸਦਾ ਹਮੇਸ਼ਾ ਵਾਸਤੇ ਆਪਣੀ ਲਿਵ ਸੁਰਤ ਨੂੰ ਪਰਮਾਤਮਾ ਦੇ ਵਿੱਚ ਜੋੜੀ ਰੱਖਦਾ ਹੈ।
ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ।
ਸਾਡੀ ਜੀਵਾਂ ਦੀ ਹਾਲਤ ਹੈ, ਕਦੇ ਇੱਕ ਸਵਾਸ ਵੀ ਮਾਲਕ ਦੇ ਸਿਮਰਨ ਵਾਸਤੇ ਨਹੀਂ ਕੱਢਿਆ। ਉਹ ਗੁਰੂ ਦੇ ਪਿਆਰੇ ਜਿਹੜੇ ਗੁਰਮੁਖ ਨੇ, ਸਿਮਰਨ ਕਰਨ ਵਾਲੀਆਂ ਰੂਹਾਂ ਨੇ, ਉਹ ਦਮ ਦਮ ਸਦਾ ਸੰਭਾਲਦਾ। ਇੱਕ ਇੱਕ ਜਿਹੜਾ ਦਮ ਹੈ, ਇੱਕ ਇੱਕ ਸਵਾਸ ਹੈ, ਉਹਨੂੰ ਸਦਾ ਲਈ ਸੰਭਾਲਦਾ, ਸਾਂਭਦੇ ਨੇ। ਪਤਾ ਹੈ ਉਹਨਾਂ ਨੂੰ ਸਵਾਸ ਇਹ ਕਿੰਨਾ ਕੁ ਅਮੁੱਲਕ ਹੈ, ਇਹ ਹੀਰਿਆਂ ਦੇ ਬਰਾਬਰ ਰਤਨਾਂ, ਪੁੱਖ ਰਾਜ, ਨੀਲਮ ਅਤੇ ਮਣੀਆਂ, ਅਰਬਾਂ ਖਰਬਾਂ ਦੀ ਦੌਲਤ ਦੇ ਬਦਲੇ ਇੱਕ ਸਵਾਸ ਵੀ ਨਹੀਂ ਮਿਲਦਾ। ਇਸ ਲਈ ਗੁਰਮੁਖ ਪਿਆਰਿਆਂ ਨੇ ਸਭ ਤੋਂ ਸਰਵੋਤਮ ਵਾਹਿਗੁਰੂ ਦੀ ਦਿੱਤੀ ਹੋਈ ਸਵਾਸਾਂ ਦੀ ਦਾਤ ਨੂੰ ਜਾਣ ਕਰਕੇ ਕਿ ਸਭ ਤੋਂ ਇਹ ਸਰਵੋਤਮ ਹੈ, ਉਹਨੂੰ ਸੰਭਾਲਦੇ ਨੇ। ਇੱਕ ਦਮ ਦੇ ਨਾਲ ਵਾਹਿਗੁਰੂ, ਗੁਰਮੰਤਰ ਅਤੇ ਮੂਲ ਮੰਤਰ, ਇਸ ਪ੍ਰਕਾਰ ਵਾਹਿਗੁਰੂ ਦਾ ਸਿਮਰਨ ਕਰਕੇ ਸਵਾਸਾਂ ਨੂੰ ਸਫਲੇ ਬਣਾ ਲੈਂਦੇ ਨੇ। ਦਮ ਨਾ ਬਿਰਥਾ ਜਾਏ, ਇੱਕ ਵੀ ਜਿਹੜਾ ਦਮ ਸਵਾਸ ਉਹਨਾਂ ਦਾ ਬਿਰਥਾ ਨਹੀਂ ਜਾਂਦਾ, ਸਾਡਾ ਇੱਕ ਸਫਲਾ ਨਹੀਂ ਹੁੰਦਾ ਅਤੇ ਉਹਨਾਂ ਦਾ ਇੱਕ ਬਿਰਥਾ ਨਹੀਂ ਜਾਂਦਾ, ਬਸ ਇੰਨਾ ਹੀ ਫਰਕ ਹੈ। ਅਸੀਂ ਮਨਮੁੱਖ ਜੀਵ ਅਤੇ ਉਹ ਗੁਰਮੁਖ ਰੂਹਾਂ ਨਾਮ ਵਿੱਚ ਰੰਗੀਆਂ ਹੋਈਆਂ, ਇੱਕ ਸਵਾਸ ਨੂੰ ਕਦੇ ਬਿਰਥਾ ਅਜਾਈ ਨਹੀਂ ਜਾਣ ਦਿੰਦੀਆਂ।
ਜਨਮ ਮਰਨ ਕਾ ਭਉ ਗਿਆ, ਜੀਵਨ ਪਦਵੀ ਪਾਏ।
ਇਹਨਾਂ ਸਿਮਰਨ ਕਰਨ ਦਾ ਲਾਭ ਕੀ ਹੋਇਆ? ਜਿਨ੍ਹਾਂ ਨੇ ਸਵਾਸ ਸਵਾਸ ਵਾਹਿਗੁਰੂ ਦਾ ਚਿੰਤਨ ਕੀਤਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਨਮ ਮਰਨ ਕਾ ਭਉ ਗਿਆ, ਉਹ ਸਿਮਰਨ ਦੇ ਸਦਕਾ ਜਿਹੜਾ ਜੰਮਣ ਦਾ ਭਉ ਡਰ ਹੈ, ਇਹ ਗੁਰਮੁਖਾਂ ਦੇ ਅੰਦਰੋਂ ਗਿਆ, ਚਲਿਆ ਗਿਆ, ਅਤੇ ਮਰਨ ਦਾ ਜਿਹੜਾ ਭਉ ਡਰ ਹੈ, ਇਹ ਵੀ ਗਿਆ, ਦੂਰ ਹੋ ਗਿਆ। ਉਹ ਤਾਂ ਜੰਮਣ ਮਰਨੋਂ ਬਾਹਰ ਏ, ਪਰ ਉਹ ਪੁਕਾਰੀ ਜੱਗ ਵਿੱਚ ਆਏ, ਨਾ ਜਨਮ ਦਾ ਉਹਨਾਂ ਨੂੰ ਦੁੱਖ ਵੇਖਣਾ ਪੈਂਦਾ, ਨਾ ਮੌਤ ਦਾ ਕੋਈ ਦੁੱਖ ਆ ਕੇ ਪੈਂਦਾ। ਅਸੀਂ ਜੀਵ ਬਹੁਤ ਦੁੱਖ ਝੱਲਦੇ ਹਾਂ, ਜਨਮ ਦਾ ਸਮਾਂ 9 ਮਹੀਨੇ ਮਾਤਾ ਦੇ ਉਦਰ ਵਿੱਚ ਪੁੱਠੇ ਲਟਕਣ ਦਾ ਦੁੱਖ, ਜਨਮ ਸਮੇਂ ਪ੍ਰਸੂਤਾ ਭਾਵ ਨੂੰ ਪ੍ਰਾਪਤ ਹੋਣ ਸਮੇਂ ਬੜਾ ਭਾਰੀ ਦੁੱਖ ਹੁੰਦਾ, ਅੰਤਲੇ ਸਮੇਂ ਫਿਰ ਜਦੋਂ ਜਿੰਦ ਨਿਮਾਣੀ ਕੱਢੀਏ, ਹੱਡਾਂ ਕੂਕੜਕਾਈ, ਉਸ ਵੇਲੇ ਕਿਹੜਾ ਥੋੜ੍ਹਾ ਦੁੱਖ ਹੁੰਦਾ ਹੈ। ਇਹ ਜੰਮਣ ਅਤੇ ਮਰਨ ਦੇ ਵੱਡੇ ਭਾਰੀ ਦੁੱਖ ਮੰਨੇ ਨੇ, ਅਤੇ ਜਿਨ੍ਹਾਂ ਨੇ ਸਿਮਰਨ ਕਰ ਕਰਕੇ ਇੱਕ ਇੱਕ ਸਵਾਸ ਨੂੰ ਸਫਲਿਆਂ ਕਰ ਲਿਆ, ਉਹਨਾਂ ਦਾ ਜੰਮਣ ਦਾ ਜਿਹੜਾ ਭਉ ਡਰ ਉਹ ਵੀ ਦੂਰ ਹੋ ਗਿਆ, ਅਤੇ ਮਰਨ ਦਾ ਭਉ ਵੀ ਡਰ ਵੀ ਦੂਰ ਚਲਿਆ ਗਿਆ। ਜੀਵਨ ਪਦਵੀ ਪਾਏ, ਉਹਨਾਂ ਨੇ ਐਸੀ ਜੀਵਨ ਮੁਕਤਾਂ ਵਾਲੀ ਪਦਵੀ ਅਵਸਥਾ ਨੂੰ ਪਾ ਲਿਆ। ਜੀਵਨ ਮੁਕਤ ਉਹ ਹੁੰਦਾ ਜਿਹੜਾ ਜਿਉਂਦਾ ਹੀ ਮੁਕਤ ਹੋ ਜਾਵੇ, ਜਿਸ ਦੇ ਕਰਤਾ ਭੋਗਤਾ ਹੰਗਤਾ ਮਮਤਾ ਜੰਮਣ ਅਤੇ ਮਰਨ ਦੇ ਇਹ ਬੰਧਨ ਕੱਟੇ ਗਏ ਅਤੇ ਉਹ ਮੁਕਤ ਹੁੰਦਾ। ਸਤਿਗੁਰੂ ਪਾਤਸ਼ਾਹ ਆਪਣੇ ਗੁਰਸਿੱਖਾਂ ਨੂੰ ਜੀਵਨ ਮੁਕਤੀ ਦੀਆਂ ਅਵਸਥਾਵਾਂ ਦਿੰਦੇ ਨੇ। ਗੁਰੂ ਦਾ ਸਿੱਖ ਜਿਉਂਦਿਆਂ ਹੀ ਮੁਕਤ ਹੁੰਦਾ ਹੈ, ਜੀਵਨ ਪਦਵੀ ਨੂੰ ਪਾਏ ਉਹ ਪ੍ਰਾਪਤ ਕਰ ਲੈਂਦਾ ਹੈ।
ਨਾਨਕ ਇਹੋ ਮਰਤਬਾ ਤਿਸਨੋ ਦੇ, ਜਿਸਨੋ ਕਿਰਪਾ ਕਰੇ ਰਜਾਏ।
ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਰਹਿਮਤਾਂ ਕਰ ਰਹੇ ਨੇ, ਨਾਨਕ ਇਹੋ ਮਰਤਬਾ ਤਿਸਨੋ ਦੇ। ਇਹ ਜਿਹੜਾ ਮਰਤਬਾ ਹੈ, ਮਰਤਬਾ ਅਰਬੀ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਕਿ ਅਹੁਦਾ। ਇਹ ਜਿਹੜਾ ਅਹੁਦਾ ਹੈ, ਇਸ ਪ੍ਰਕਾਰ ਤਿਸਨੋ ਦੇ ਉਸ ਨੂੰ ਪਰਮਾਤਮਾ ਵਾਹਿਗੁਰੂ ਦਿੰਦਾ ਹੈ, ਜੀਵਨ ਮੁਕਤੀ ਦੀ ਜਿਹੜੀ ਪਦਵੀ ਉਸ ਨੂੰ ਦਿੰਦਾ ਜਿਸ ਨੂੰ ਕਿਰਪਾ ਕਰੇ ਰਜਾਏ। ਰਜਾਏ ਸ਼ਬਦ ਵੀ ਅਰਬੀ ਦਾ ਹੈ, ਇਸ ਲਈ ਜਿਹੜਾ ਰਜਾ ਕਰਨ ਵਾਲਾ, ਸਾਰਿਆਂ 'ਤੇ ਹੁਕਮ ਕਰਨ ਵਾਲਾ, ਸਾਰਿਆਂ ਨੂੰ ਖੁਸ਼ੀਆਂ ਦੇਣ ਵਾਲਾ ਪਰਮਾਤਮਾ ਜਿਸ ਦੇ ਉੱਤੇ ਆਪਣੀ ਕਿਰਪਾ ਕਰੇ ਉਹਨੂੰ ਜੀਵਨ ਮੁਕਤੀ ਦੀ ਪਦਵੀ ਦਾ ਰੁਤਬਾ ਦੇ ਦਿੰਦਾ। ਗੱਲਾਂ ਨਾਲ ਕੋਈ ਵਧੇ ਮੁਕਤ ਬਣ ਜਾਣਾ ਸੌਖਾ ਹੈ, ਕੋਈ ਬ੍ਰਹਮ ਗਿਆਨੀ ਕਹਾ ਲੈਣਾ ਸੌਖਾ ਹੈ, ਪਰੰਤੂ ਇਹ ਦਾਤਾਂ ਜਿਹੜੀਆਂ ਨੇ ਤਾਂ ਧੁਰੋਂ ਪਰਮਾਤਮਾ ਤੋਂ ਗੁਰੂ ਦੇ ਕੋਲੋਂ ਮਿਲਦੀਆਂ ਨੇ। ਗੁਰ ਕਿਰਪਾ ਜਿਹ ਨਰ ਕੋ ਕੀਨੀ, ਤਿਹ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉਂ ਜਿਉਂ ਪਾਨੀ ਸੰਗ ਪਾਨੀ। ਇਸ ਲਈ ਇਹ ਵਿਦੇਹ ਮੁਕਤੀ ਦੀ ਅਵਸਥਾ ਦਾ ਜਿਹੜਾ ਰੁਤਬਾ ਉਸ ਨੂੰ ਗੁਰੂ ਪਿਆਰੇ ਨੂੰ ਸਤਿਗੁਰੂ ਦਿੰਦੇ ਨੇ ਜਿਹਦੇ ਉੱਪਰ ਉਸ ਮਾਲਕ ਦੀ ਰਹਿਮਤ ਵਰਤ ਜਾਂਦੀ ਹੈ। ਜਦੋਂ ਉਸ ਦੀ ਕਿਰਪਾ ਹੁੰਦੀ ਫਿਰ ਇਸ ਮੁਕਤੀ ਨੂੰ ਪ੍ਰਾਪਤ ਕਰੀਦਾ ਹੈ।
ਪੌੜੀ ਆਪੇ ਦਾਨਾ ਬੀਨਿਆ ਆਪੇ ਪ੍ਰਧਾਨਾ।
ਅੱਗੇ ਜੋ ਇਹ ਪੌੜੀ ਹੈ, ਇਹ ਚੌਥੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਦੀ ਉਚਾਰਨ ਕੀਤੀ ਹੋਈ ਹੈ। ਪਿਤਾ ਗੁਰੂ ਰਾਮਦਾਸ ਮਹਾਰਾਜ ਜੀ ਇੱਥੇ ਬ੍ਰਹਮ ਦ੍ਰਿਸ਼ਟੀ ਦੇ ਦੁਆਰਾ ਸਾਨੂੰ ਬਖਸ਼ਿਸ਼ ਕਰਦੇ ਨੇ। ਆਪੇ ਦਾਨਾ ਬੀਨਿਆ, ਉਹ ਕਰਤਾ ਪੁਰਖ ਪਰਮਾਤਮਾ ਆਪੇ ਹੀ ਦਾਨਾ ਰੂਪ ਹੈ। ਦਾਨਾ ਹੁੰਦਾ ਜਿਹੜਾ ਕਿਸੇ ਦੇ ਦਿਲ ਦੀਆਂ ਗੁਪਤ ਗੱਲਾਂ ਨੂੰ ਸਮਝਣ ਵਾਲਾ, ਬਿਨ ਬੋਲਿਆਂ ਸਭ ਕਿਸ ਜਾਣਦਾ, ਕਿਸ ਆਗਿਆ ਕੀਚੈ ਅਰਦਾਸ, ਜਿਹੜੀ ਦਿਲ ਦੇ ਅੰਦਰ ਹੈ ਮਨੁੱਖ ਦੇ ਆਪਣੇ ਦਿਲ ਵਿੱਚ, ਉਹਨੂੰ ਆਪ ਹੀ ਪਰਮਾਤਮਾ ਦਾਨਾ ਰੂਪ ਹੋ ਕਰਕੇ ਸਮਝਦਾ ਹੈ। ਬੀਨਿਆਂ ਦਾ ਅਰਥ ਹੁੰਦਾ ਦੇਖਣ ਵਾਲਾ, ਉਹ ਸਾਰੇ ਗੁਪਤ ਤੋਂ ਗੁਪਤ ਜੀਵ ਦੇ ਕੀਤੇ ਹੋਏ ਕਾਰਜਾਂ ਨੂੰ ਵੀ, ਦਿਨ ਰਾਤ ਜੋ ਵੀ ਕਾਰਜ ਕਰਦਾ ਸਾਰਿਆਂ ਨੂੰ ਅਦ੍ਰਿਸ਼ਟਾ ਹੋ ਕਰਕੇ ਬੀਨਿਆਂ ਦੇਖਦਾ ਹੈ। ਆਪੇ ਹੀ ਸਾਰਿਆਂ ਦੀਆਂ ਦਿਲਾਂ ਦੀਆਂ ਜਾਣਨ ਵਾਲਾ ਅੰਤਰਜਾਮੀ, ਆਪ ਹੀ ਸਾਰਿਆਂ ਦੇ ਕਰਮਾਂ ਨੂੰ ਬੀਨਿਆਂ ਵੇਖਣ ਵਾਲਾ, ਅਤੇ ਆਪੇ ਪ੍ਰਧਾਨਾ, ਆਪ ਹੀ ਸਾਰਿਆਂ ਦਾ ਪ੍ਰਧਾਨ, ਉਹ ਸ਼੍ਰੋਮਣੀ ਮੁਖੀ ਹੈ। ਪੰਜ ਤੱਤ ਬਣਾਏ ਨੇ, ਇਹ ਪੰਜੇ ਤੱਤ ਵੀ ਉਹਦੀ ਚੇਤਨ ਦੀ ਜੋਤ ਕਰਕੇ ਹਰਕਤ ਦੇ ਵਿੱਚ ਆਉਂਦੇ ਨੇ। ਪਾਣੀ ਚੱਲਦਾ ਹੈ, ਇਸ ਵਹਿੰਦਾ ਹੈ, ਹਵਾ ਚੱਲਦੀ ਹੈ, ਇਸ ਪ੍ਰਕਾਰ ਦੇ ਨਾਲ ਜਿਹੜਾ ਆਕਾਸ਼ ਨਿਰਖੋਭਤਾ ਵਾਲਾ ਹੈ, ਅਤੇ ਇਸ ਲਈ ਸਾਰੇ ਪੰਜੇ ਤੱਤਾਂ ਦੇ ਉੱਪਰ ਪ੍ਰਧਾਨਾ ਪਰਮਾਤਮਾ ਦਾ ਇੱਕ ਦਾ ਹੁਕਮ ਹੈ। ਪੰਜ ਗਿਆਨ ਇੰਦਰੇ ਨੇ, ਇਹ ਵੀ ਉਸ ਪ੍ਰਧਾਨ ਵਾਹਿਗੁਰੂ ਦੀ ਜੋਤ ਕਰਕੇ ਕਰਮ ਕਰਦੇ ਨੇ। ਪੰਜ ਗਿਆਨ ਇੰਦਰੇ, ਪੰਜ ਕਰਮ ਇੰਦਰੇ, ਸਾਡਾ ਜਿੰਨਾ ਵੀ ਇਹ ਸਰੀਰ ਤਿੰਨੇ ਦੇਹਾਂ ਨੇ, ਇਹਨਾਂ 'ਤੇ ਇੱਕ ਅਕਾਲ ਪੁਰਖ ਪਰਮਾਤਮਾ ਦਾ ਹੁਕਮ ਚੱਲਦਾ ਹੈ। ਆਪੇ ਜਾਣਨ ਵਾਲਾ ਦਿਲਾਂ ਦੀਆਂ, ਆਪੇ ਕਰਮਾਂ ਨੂੰ ਵੇਖਣ ਵਾਲਾ, ਆਪ ਹੀ ਸਾਰਿਆਂ ਦਾ ਪ੍ਰਧਾਨਾ, ਉਹ ਸ਼੍ਰੋਮਣੀ ਹੈ।
ਆਪੇ ਰੂਪ ਦਿਖਾਲਦਾ ਆਪੇ ਲਾਏ ਧਿਆਨਾ।
ਆਪ ਹੀ ਗੁਰੂ ਰੂਪ ਹੋ ਕਰਕੇ ਗੁਰਸਿੱਖ ਨੂੰ ਆਪਣਾ ਸਤ ਚਿੱਤ ਅਤੇ ਆਨੰਦ ਸਰੂਪ ਦਿਖਾ ਦਿੰਦਾ ਹੈ, ਅਤੇ ਆਪੇ ਹੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਲਾਏ ਧਿਆਨਾ। ਧਿਆਨ ਲਾਉਣ ਵਾਲਾ ਗੁਰੂ ਦਾ ਸਿੱਖ ਹੈ, ਸਿੱਖ ਦੇ ਅੰਦਰ ਬੈਠ ਕਰਕੇ ਆਪ ਹੀ ਧਿਆਨ ਜੋੜਦਾ ਹੈ। ਜਗਿਆਸੂ ਨੂੰ ਧਿਆਨ ਲਾਉਣ ਦੀ ਯੁਗਤੀ ਵੀ ਆਪ ਹੀ ਸਿਖਾਉਣ ਵਾਲਾ ਹੈ। ਇਸ ਲਈ ਗਿਆਨੀ ਗਿਆਨ ਕਮਾਵੇ, ਧਿਆਨੀ ਧਿਆਨ ਲਾਵੇ। आपे ही गुरु रूप होके सत चित आनंद स्वरूप दिखा दिंदा सिख नूं, सिख दे अंदर आप ही वो करता पुरख परमात्मा व्यापक होके सिख दा ध्यान जोड़ दिंदा। ध्यान कैसा लाउंदा? ध्याता ध्यान ते परमात्मा अपने विच सिख दी अभेदता बना लैंदा। आप ही सब कुछ करन वाला है।
आपे मोनी वरतदा आपे कथै ज्ञाना।
एक पासे ओ वाहिगुरु मेरा मालक मोनी रूप होके वरतदा। मोनी दा अर्थ हुंदा चुप हो जाना। ਇਹ ਨਹੀਂ ਕਿ ਪਰਮਾਤਮਾ ਬਚਨ ਬੋਲਣੇ ਹੀ ਨਹੀਂ ਜਾਣਦਾ। ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹੋ ਸੰਮਲ ਥੱਕੀ ਜੀ ਉਹ ਕਦੇ ਨਾ ਬੋਲੇ ਕੌਰਾ। ਉਹ ਬੜੇ ਮਿੱਠੇ ਬਚਨ ਬੋਲਦਾ ਹੈ, ਪਰੰਤੂ ਪਰਮਾਤਮਾ ਵਾਹਿਗੁਰੂ ਮੋਨੀ ਹੋ ਕੇ ਵਰਤ ਰਿਹਾ ਹੈ। ਜਿਹੜਾ ਮੋਨ ਹੈ ਇਹ ਵਿਦਵਾਨਾਂ ਨੇ ਚਾਰ ਤਰ੍ਹਾਂ ਦਾ ਮੰਨਿਆ ਹੈ। ਇੱਕ ਗੁੰਗ ਮੋਨ ਹੁੰਦਾ ਜਿਹੜਾ ਬਚਪਨ ਤੋਂ ਬੱਚਾ ਜਮਾਂਦਰੂ ਗੂੰਗਾ ਹੋਣਾ, ਜਾਂ ਕੋਈ ਜਵਾਨ ਕੱਟੀ ਜਾਣੀ, ਕੋਈ ਸੱਟ ਚੋਟ ਲੱਗ ਜਾਣੀ, ਜਵਾਨ ਵਿੱਚ ਬੋਲਣ ਦੀ ਸਮਰੱਥਾ ਨਾ ਰਹਿਣੀ, ਇਹਨੂੰ ਗੁੰਗ ਮੋਨ ਕਹਿੰਦੇ ਨੇ। ਅਤੇ ਦੂਸਰਾ ਹੋਇਆ ਕਰਦਾ ਹੈ ਜੜ ਮੋਨ। ਜੜ ਮੋਨ ਹੁੰਦਾ ਵੀ ਕਿਸੇ ਵਿਦਵਾਨ ਚਤਰ ਦੇ ਸਾਹਮਣੇ ਕੋਈ ਬਚਨ ਨਾ ਔੜਨੇ, ਉੱਥੇ ਚੁੱਪ ਹੋ ਜਾਣਾ, ਕੋਈ ਬਚਨ ਨਾ ਸੁੱਝਣੇ, ਇਹਨੂੰ ਜੜ ਮੋਨ ਮੰਨਿਆ ਹੈ। ਤੀਸਰਾ ਕਾਸਟ ਮੋਨ ਹੁੰਦਾ ਲੱਕੜ ਵਾਂਗ ਚੁੱਪ ਕਰ ਜਾਣਾ, ਹੱਠ ਰੱਖਣਾ, ਮੈਂ 40 ਦਿਨ ਕਿਸੇ ਨਾਲ ਬੋਲਣਾ ਨਹੀਂ, ਚਲੀਸਾ ਕੱਢਣਾ, ਕੋਈ ਰਿੱਧੀਆਂ ਸਿੱਧੀਆਂ ਪ੍ਰਾਪਤ ਕਰਨ ਵਾਸਤੇ ਇਹੋ ਜਿਹੜੇ ਸਾਧਨ ਕਰਨੇ, ਕਈ ਦਿਨਾਂ ਤੱਕ ਨਾ ਬੋਲਣਾ, ਇਹਨੂੰ ਕਾਸਟ ਮੋਨ ਕਹਿੰਦੇ ਹਨ। ਚੌਥੇ ਨੰਬਰ 'ਤੇ ਹੁੰਦਾ ਗਿਆਨ ਮੋਨ। ਜਦੋਂ ਵਾਹਿਗੁਰੂ ਪਰਮਾਤਮਾ ਦੀ ਕਿਰਪਾ ਨਾਲ ਬ੍ਰਹਮ ਦਾ ਗਿਆਨ ਪ੍ਰਾਪਤ ਹੋ ਜਾਣਾ, ਅਤੇ ਬ੍ਰਹਮ ਗਿਆਨੀ ਫਿਰ ਘੜੇ ਦੇ ਵਾਂਗ ਭਰੇ ਹੋਏ ਘੜੇ ਵਾਂਗ ਟਿਕ ਜਾਂਦਾ, ਅੰਦਰੋਂ ਗਿਆਨ ਦਾ ਭਰਿਆ ਹੁੰਦਾ, ਪਰੰਤੂ ਉਹ ਕਿਸੇ ਨੂੰ ਕੋਈ ਬਚਨ ਨਹੀਂ ਕਹਿੰਦਾ। ਉਹ ਕਹਿੰਦਾ ਪਰਮਾਤਮਾ ਤੇਰੇ ਭਾਣੇ ਦੇ ਅੰਦਰ ਹੀ ਹੋ ਰਿਹਾ ਜੋ ਕੁਝ ਵੀ ਹੈ। ਪਰਮਾਤਮਾ ਵਾਹਿਗੁਰੂ ਸਾਰਿਆਂ ਗਿਆਨਾਂ ਧਿਆਨਾਂ ਸ਼ਕਤੀਆਂ ਦੇ ਨਾਲ ਭਰਿਆ ਹੋਇਆ, ਸਭ ਕੁਝ ਹੁੰਦਿਆਂ ਹੋਇਆਂ ਆਪੇ ਮੋਨੀ ਵਰਤਦਾ। ਆਪ ਹੀ ਉਹ ਗਿਆਨ ਮੋਨ ਦੇ ਵਿੱਚ ਪਰਮਾਤਮਾ ਵਰਤ ਰਿਹਾ। ਗਿਆਨੀਆਂ ਨੂੰ ਗਿਆਨ ਵਰਤਾਈ ਜਾਂਦਾ ਮੋਨੀ ਹੋ ਕਰਕੇ। ਆਪੇ ਕਥੈ ਗਿਆਨਾਂ, ਅਤੇ ਗਿਆਨ ਦੀਆਂ ਕਥਾਵਾਂ ਜਿਹੜੀਆਂ ਨੇ ਗਿਆਨੀਆਂ ਦੇ ਕੋਲੋਂ ਆਪ ਹੀ ਕਥਨ ਕਰਵਾਈ ਜਾਂਦਾ ਹੈ। ਕਿਸ ਬੰਦੇ ਕੋਲ ਤਾਕਤ ਹੈ ਕੋਈ ਬੋਲ ਕੇ ਦਿਖਾਵੇ, ਜਬ ਆਪਣੀ ਜੋਤ ਖਿੰਚੈ ਤੂੰ ਸੁਆਮੀ, ਤਬ ਕੋਈ ਕਰੋ ਦਿਖਾ ਵਖਿਆਨਾ। ਬੜਾ ਸੋਹਣਾ ਬੰਦਾ ਬੋਲਦਾ ਹੈ, ਬੜਾ ਗਿਆਨ ਬੋਲਦਾ, ਜਦੋਂ ਉਹਦੀ ਜੋਤ ਅੰਦਰੋਂ ਨਿਕਲ ਗਈ ਉਹੀ ਸਰੀਰ ਹੁੰਦਾ। ਬਾਬਾ ਬੋਲਤੇ ਤੇ ਕਹਾਂ ਗਏ ਦੇਹੀ ਕੇ ਸੰਗ ਰਹਿਤੇ, ਅਤੇ ਨਹੀਂ ਕੋਈ ਬਚਨ ਔੜਦਾ। ਇਸ ਲਈ ਆਪੇ ਮੋਨੀ ਰੂਪ ਦੇ ਅੰਦਰ ਵਰਤਦਾ, ਆਪ ਹੀ ਜੀਵਾਂ ਨੂੰ ਗਿਆਨ ਦਾ ਕਥਨ ਕਰਦਾ ਹੈ।
ਕੌੜਾ ਕਿਸੇ ਨਾ ਲੱਗਈ ਸਭ ਨਾਹੀ ਪਾਣਾ।
ਉਹ ਮੇਰਾ ਮਾਲਕ ਪਰਮਾਤਮਾ ਜਿਹੜਾ ਕਿਸੇ ਨੂੰ ਵੀ ਕੌੜਾ ਨਹੀਂ ਲੱਗਦਾ, ਦੁੱਖਦਾਈ ਨਹੀਂ ਲੱਗਦਾ। ਪਰਮਾਤਮਾ ਸਾਰਿਆਂ ਨੂੰ ਸੁਖਦਾਈ ਸੁੱਖ ਦਿੰਦਾ ਹੈ, ਪਰੰਤੂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਤੁਮ ਕਰੋ ਭਲਾ ਹਮ ਭਲੋ ਨਾ ਜਾਣੈ, ਤੁਮ ਸਦਾ ਸਦਾ ਦਿਆਲਾ। ਕਦੇ ਕਰਮਾਂ ਅਨੁਸਾਰ ਦੁੱਖ ਆਉਂਦੇ ਸੁੱਖ ਆਉਂਦੇ, ਅਤੇ ਬੰਦਾ ਕਹਿੰਦਾ ਰੱਬ ਨੇ ਦੁੱਖ ਦਿੱਤੇ ਨੇ, ਪਰਮਾਤਮਾ ਕਦੇ ਦੁੱਖ ਨਹੀਂ ਦਿੰਦਾ, ਇਹ ਤੇਰੇ ਕਰਮਾਂ ਦੀਆਂ ਖੇਡਾਂ ਨੇ। ਕੌੜਾ ਕਿਸੇ ਨਾ ਲੱਗਈ, ਕਿਸੇ ਨੂੰ ਪਰਮਾਤਮਾ ਦੁੱਖਦਾਈ ਨਹੀਂ ਲੱਗਦਾ। ਸਭਨਾ ਹੀ ਭਾਨਾ, ਸਾਰਿਆਂ ਨੂੰ ਹੀ ਪਰਮਾਤਮਾ ਭਾਉਂਦਾ ਹੈ, ਉਹ ਪਰਮੇਸ਼ਰ ਵਾਹਿਗੁਰੂ ਪਿਆਰਾ ਲੱਗਦਾ, ਚੰਗਾ ਲੱਗਦਾ ਹੈ।
ਉਸਤਤ ਬਰਨ ਨਾ ਸਕੀਐ ਸਦ ਸਦ ਗੁਰਬਾਨਾ।
ਇਤਨੇ ਵੱਡੇ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦੀ ਜਿਹੜੀ ਉਸਤਤੀ ਹੈ, ਇੱਕ ਤੁਸ਼ ਜੀਵ ਅਲਪੱਗ ਬੁੱਧੀ ਵਾਲਾ ਇੱਕ ਜਵਾਨ ਦੇ ਨਾਲ ਕੀ ਕੋਈ ਬਿਆਨ ਕਰ ਦੇਵੇਗਾ। ਉਸਤਤ ਵਰਨ ਨਾ ਸਕੀਐ ਉਹਦੀ ਵਡਿਆਈ, ਪਰਮਾਤਮਾ ਦੀ ਕੀਰਤੀ ਇੱਕ ਜਵਾਨ ਦੇ ਨਾਲ ਵਰਣਨ ਬਿਆਨ ਨਹੀਂ ਕੀਤੀ ਜਾ ਸਕਦੀ। ਫਿਰ ਕੀ ਕਰਨਾ ਚਾਹੀਦਾ? ਸਾਧ ਸਾਧ ਕੁਰਬਾਨਾ, ਹਮੇਸ਼ਾ ਹਮੇਸ਼ਾ ਵਾਸਤੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਐਸੇ ਮਾਲਕ ਤੋਂ ਮਨ ਕਰਕੇ, ਬਾਣੀ ਕਰਕੇ ਅਤੇ ਸਰੀਰ ਕਰਕੇ ਕੁਰਬਾਨ ਜਾਈਏ, ਬਲਿਹਾਰ ਜਾਣਾ ਕਰੀਏ, ਫਿਰ ਉਸ ਦੀਆਂ ਰਹਿਮਤਾਂ ਦੇ ਪਾਤਰ ਬਣਿਆ ਜਾ ਸਕਦਾ ਹੈ। ਇਹ ਪਾਵਨ ਸ਼੍ਰੀ ਮੁੱਖ ਵਾਕ ਅੰਮ੍ਰਿਤ ਵੇਲੇ ਸਤਿਗੁਰੂ ਪਾਤਸ਼ਾਹ ਜੀਆਂ ਨੇ ਸਾਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀਆਂ ਤੋਂ ਜੋ ਬਖਸ਼ਿਸ਼ ਕੀਤੇ ਹਨ, ਆਪ ਗੁਰਮੁਖ ਸੰਗਤਾਂ ਦੇ ਨਾਲ ਤੁਸ਼ ਜਿਹੀ ਬੁੱਧੀ ਹੋਣ ਸਦਕਾ ਵਿਚਾਰਾਂ ਦੀ ਸਾਂਝ ਪਾਈ ਹੈ। ਵਿਚਾਰ ਕਰਦਿਆਂ ਅਨੇਕਾਂ ਹੀ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ ਸਤਿਗੁਰੂ ਜੀ ਰਹਿਮਤ ਕਿਰਪਾ ਕਰਨ। ਸੁੰਦਰ ਗਿਆਨ ਸਨਿਗਧ ਵਿਚਾਰਾਂ ਸਾਡੇ ਸਭਨਾਂ ਦੇ ਹੀ ਮਨਾਂ ਤਨਾਂ ਵਿੱਚ ਲੀਨ ਹੋਣ, ਜਿਸ ਕਰਕੇ ਲੋਕ ਸੁਖੀਏ ਅਤੇ ਪਰਲੋਕ ਸਹੇਲੇ ਹੋ ਸਕੀਏ। ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ, ਆਓ ਅੰਤਲੀਆਂ ਪੰਗਤੀਆਂ ਪੜ੍ਹ ਕਰਕੇ ਇੱਥੇ ਵਿਸਰਾਮ ਦੇਈਏ ਜੀ।
ਕੌੜਾ ਕਿਸੇ ਨਾ ਲੱਗੇ ਸਭਨਾ ਹੀ ਪਾਨਾ, ਉਸਤਤ ਬਰਨ ਨਾ ਸਕੀਐ, ਸਾਧ ਸਾਧ ਕੁਰਬਾਨਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।